दोहरा कह महाराज के बंद कर सुनो प्रभु सुख दाए।
जेडे महाराज के राख सन गुरु हर राय साहब दी शरण च बैठे ने, एक इन्हां दा नां एक दा भाई काला है ते दूजा भाई करमचंद है। इन्हां ने गुरु हर राय साहब जी दे पुछण अनुसार जदों महाराज जी ने पुछया कि जैत प्राणा इन्ना बली क्यों है, तो सतगुरां दे पुछण अनुसार महाराज जी नूं हथ जोड़ के सतगुरां दे सवाल दा जवाब देंदिआं बोले, कहण लगे,
जैत पिराणे जन्म की पई कथा जिस पाए।
कहण लगे महाराज जी, जैत पुराणे दे जन्म दी कथा असीं तुहानूं दसदे हां कि जैत पुराणा इन्ना ताकतवर क्यों है, वह इन्ना शक्ति वाला क्यों है, उहदे विच इन्ना बल क्यों है। उहदे जन्म दी कथा असीं आप जी नूं दसदे हां कि जैत पुराणे दा जन्म किवें होया, किवें उहने जन्म लिया है, ਉਹ ਸਾਰੀ ਕਥਾ ਆਪ ਜੀ ਨੂੰ ਦੱਸਦੇ ਆ, ਸਰਵਣ ਕਰਾਉਂਦੇ ਹਾਂ।
ਜੋ ਪਈ ਜਿਸ ਨਿਸ ਮੈਂ ਗਰਭ ਧਾਰਨ ਕੀਨਾ।
ਮਹਾਰਾਜ ਜੀ, ਜੈਤ ਪੁਰਾਣੇ ਦੀ ਮਾਂ ਨੇ ਜਿਸ ਰਾਤ ਨੂੰ ਜੈਤ ਪੁਰਾਣੇ ਦੇ ਸਰੀਰ ਦਾ ਪ੍ਰਵੇਸ਼ ਆਪਣੇ ਉਦਰ ਦੇ ਵਿੱਚ ਧਾਰਨ ਕੀਤਾ, ਭਾਵ ਉਹਦੇ ਪਿਤਾ ਦਾ ਗਰਭ ਧਾਰਨ ਕੀਤਾ।
ਤਰੁਣੀ ਇਸ ਕੀ ਮਾਤ ਨਵੀਨਾ।
ਇਹਦੀ ਮਾਤਾ ਉਸ ਵੇਲੇ ਭਰ ਜਵਾਨੀ ਦੀ ਅਵਸਥਾ ਵਿੱਚ ਸੀ। ਜੈਤ ਪੁਰਾਣੇ ਦੇ ਸਰੂਪ ਨੂੰ, ਸਰੀਰ ਨੂੰ ਜਦੋਂ ਉਹਨੇ ਆਪਣੇ ਪੇਟ ਅੰਦਰ ਧਾਰਨ ਕੀਤਾ ਸੀ, ਜਿਸ ਰਾਤ ਧਾਰਨ ਕੀਤਾ,
ਜਾਮ ਜਾਮਨੀ ਜਬ ਰਹਿ ਗਈ।
ਜਦੋਂ ਇੱਕ ਪਹਿਰ ਰਾਤ ਬਾਕੀ ਬਚੀ,
ਪਰੀ ਮੰਚ ਨਿੰਦਰਾ ਬਸ ਪਈ।
ਤੋ ਨਿੰਦਰਾ ਬਸ ਹੋ ਕੇ ਉਹ ਪਲੰਘੇ ਤੇ ਲੇਟ ਗਈ। ਜਦੋਂ ਰਾਤ ਦਾ ਸਮਾਂ ਹੋਇਆ, ਇੱਕ ਪਹਿਰ ਰਾਤ ਰਹਿੰਦੀ ਸੀ, ਉਸ ਵੇਲੇ ਸੌਣ ਵਾਸਤੇ ਉਹ ਆਪਣੇ ਪਲੰਘੇ ਤੇ ਲੇਟ ਗਈ।
ਉਪਰ ਕੋਠੇ ਸੁਪਤ ਪਰੀ ਹੈ।
ਪਰਮੇਸ਼ਰ ਵੱਲੋਂ ਕੋਠੇ ਦੀ ਛੱਤ ਤੇ ਸੁੱਤੀ ਪਈ ਸੀ, ਕੋਠੇ ਦੀ ਛੱਤ ਸੀ ਔਰ ਛੱਤ ਦੇ ਉੱਤੇ ਸੁੱਤੀ ਪਈ ਸੀ।
ਸਗਰੀ ਰਾਤ ਬਤੀਤ ਕਰੀ ਹੈ।
ਸਾਰੀ ਰਾਤ ਕਹਿੰਦੇ ਇਸ ਢੰਗ ਦੇ ਨਾਲ ਬਤੀਤ ਹੋ ਗਈ, ਜਿਸ ਰਾਤ ਜੈਤ ਪੁਰਾਣੇ ਦਾ ਸਰੀਰ ਆਪਣੀ ਮਾਤਾ ਦੇ ਉਦਰ ਦੇ ਵਿੱਚ ਪ੍ਰਵੇਸ਼ ਕੀਤਾ।
ਤੱਟ ਤਲਾਓ ਕੇ ਘਰ ਮੈਂ ਰਹੇ।
ਉਹ ਜਿੱਥੇ ਰਹਿੰਦੇ ਸੀ, ਜਿੱਥੇ ਉਹਨਾਂ ਦਾ ਘਰ ਸੀ, ਉਹ ਇੱਕ ਤਲਾਬ ਦੇ ਕਿਨਾਰੇ ਤੇ ਰਹਿੰਦੇ ਸੀ। ਬਿਲਕੁਲ ਨਾਲ ਹੀ ਇੱਕ ਤਲਾਬ ਸੀ ਪਾਣੀ ਦਾ ਭਰਿਆ ਹੋਇਆ, ਤੇ ਤਲਾਬ ਦੇ ਕੰਢੇ ਦੇ ਨਾਲ ਹੀ ਇਹਨਾਂ ਦਾ ਘਰ ਮਕਾਨ ਬਣਿਆ ਹੋਇਆ। ਚੁਬਾਰੇ ਦੇ ਉੱਤੇ ਦੀ ਮਾਤਾ ਬੈਠੀ ਸੀ।
ਨੀਰ ਸੰਗ ਸਭ ਪੂਰਨ ਹੈ।
ਜਿਹੜਾ ਤਲਾਬ ਸੀ ਲਾਗੇ ਬਿਲਕੁਲ ਇਹਨਾਂ ਦੇ ਘਰ ਦੇ, ਉਹ ਪਾਣੀ ਨਾਲ ਭਰਿਆ ਹੋਇਆ ਸੀ। ਬੜਾ ਸੁੰਦਰ ਸਵੱਛ ਤੇ ਨਿਰਮਲ ਪਾਣੀ ਉਸ ਤਲਾਬ ਦੇ ਵਿੱਚ ਭਰਿਆ ਹੋਇਆ।
ਸੂਰਜ ਉਦੇ ਹੋਣ ਕੋ ਕਾਲਾ।
ਉਸ ਵੇਲੇ ਸੂਰਜ ਚੜ੍ਹਨ ਦਾ ਸਮਾਂ ਹੋਇਆ, ਆਕਾਸ਼ ਵਿੱਚ ਸੂਰਜ ਚੜ੍ਹਨਾ ਸੀ, ਹਾਲੇ ਸੂਰਜ ਦੀ ਥੋੜੀ ਥੋੜੀ ਲੋ ਲੱਗੀ ਹੈ, ਸੂਰਜ ਚੜ੍ਹਨ ਦਾ ਸਮਾਂ ਹੋਇਆ।
ਆਏ ਕਿਹਰੀ ਏਕ ਕਰਾਲਾ।
ਕੀ ਹੋਇਆ ਹੈ ਕਿ ਇੱਕ ਬੜਾ ਭਿਆਨਕ ਸ਼ੇਰ ਪਾਣੀ ਪੀਣ ਵਾਸਤੇ ਸਰੋਵਰ ਦੇ ਕੰਢੇ ਤੇ ਆਇਆ। ਜਿਹੜਾ ਉਹ ਤਲਾਬ ਸੀ ਇਹਨਾਂ ਦੇ ਘਰ ਦੇ ਨਾਲ, ਉਸ ਤਲਾਬ ਦੇ ਵਿੱਚੋਂ ਪਾਣੀ ਪੀਣ ਵਾਸਤੇ ਇੱਕ ਬੜਾ ਭਿਆਨਕ ਸ਼ੇਰ ਆਇਆ।
ਇੱਕ ਦਿਸ਼ ਗ੍ਰਾਮ ਦੁੱਤੀਏ ਦਿੱਤ ਸੋਏ।
ਇੱਕ ਪਾਸੇ ਪਿੰਡ ਸੀ ਤਲਾਬ ਦੇ ਉਰਲੇ ਪਾਸੇ, ਤੇ ਸ਼ੇਰ ਜਿਹੜਾ ਸੀ ਉਹ ਪਰਲੇ ਪਾਸੇ ਤਲਾਬ ਦੇ ਪਾਰਲੇ ਕਿਨਾਰੇ ਵਾਲੇ ਪਾਸੇ, ਜਿੱਧਰ ਵੱਸੋਂ ਨਹੀਂ ਸੀ, ਉਸ ਪਾਸੇ ਪਾਣੀ ਪੀਣ ਵਾਸਤੇ ਪਹੁੰਚਿਆ।
ਆਇਓ ਸ਼ੇਰ ਤ੍ਰਿਖਾ ਤੁਰ ਹੋਏ।
ਸ਼ੇਰ ਪਿਆਸਾ ਸੀ, ਉਹ ਸਾਰੀ ਰਾਤ ਦਾ ਪਿਆਸਾ ਸੀ, ਉਹਨੇ ਪਾਣੀ ਪੀਣਾ ਸੀ, ਪਾਣੀ ਪੀਣ ਵਾਸਤੇ ਉਹ ਸ਼ੇਰ ਪਹੁੰਚਿਆ।
ਜਲ ਕੋ ਪਾਨ ਕਰੇ ਉਹ ਮਨ ਪਾਵਾ।
ਉਹਨੇ ਆ ਕੇ ਉਸ ਤਲਾਬ ਦੇ ਵਿੱਚੋਂ ਮਨ ਭਾਉਂਦਾ ਪਾਣੀ ਪੀਤਾ, ਆ ਕੇ ਮਨ ਭਾਉਂਦਾ ਪਾਣੀ, ਜਿੰਨੀ ਪਾਣੀ ਦੀ ਲੋੜ ਸੀ ਉਹ ਤਲਾਬ ਦੇ ਵਿੱਚੋਂ ਉਸ ਸ਼ੇਰ ਨੇ ਪੀਤਾ ਹੈ।
ਉਨ ਗਰਜੇ ਉਹ ਬੜ ਸ਼ਬਦ ਸੁਣਾਵਾ।
ਪਾਣੀ ਪੀ ਕੇ ਸ਼ੇਰ ਨੇ ਦਹਾੜ ਮਾਰੀ, ਉੱਚੀ ਜੀ ਆਵਾਜ਼ ਵਿੱਚ ਗਰਜਿਆ, ਗਰਜ ਕੇ ਉਹਨੇ ਆਪਣੀ ਸਾਰੀ ਆਵਾਜ਼ ਦੇ ਨਾਲ ਇੱਕ ਵਾਰੀ ਆਕਾਸ਼ ਗੁੰਜਾ ਦਿੱਤਾ। ਇੰਨੀ ਜ਼ੋਰ ਨਾਲ ਗਰਜਿਆ,
ਜੈਤ ਮਾਤ ਸੁਪਤੀ ਤਬ ਜਾਗੀ।
ਤੇ ਜਿਹੜੀ ਜੈਤ ਪੁਰਾਣੇ ਦੀ ਮਾਂ ਸੀ ਉਹ ਕੋਠੇ ਦੀ ਛੱਤ ਤੇ ਸੁੱਤੀ ਪਈ ਸੀ। ਉਹਨੇ ਜਦੋਂ ਸ਼ੇਰ ਦੀ ਦਹਾੜ ਸੁਣੀ, ਸ਼ੇਰ ਦੀ ਆਵਾਜ਼ ਸੁਣੀ ਬੋਲਣ ਦੀ, ਤੇ ਸੁਣ ਕੇ ਉੱਠ ਪਈ, ਉਹਦੀ ਅੱਖ ਖੁੱਲ ਗਈ।
ਓਚਕ ਉਤੇ ਦੇਖ ਬੇ ਲਾਗੀ।
ਤੇ ਅਚਨ ਚੇਤ ਹੀ ਅਚਾਨਕ ਹੀ ਉਹ ਸ਼ੇਰ ਵੱਲ ਵੇਖਣ ਲੱਗ ਪਈ। ਉੱਠ ਕੇ ਖਲੋ ਕੇ ਵੇਖਿਆ ਉਹਨੇ ਵੀ ਆਵਾਜ਼ ਕਿਹਦੀ ਆਈ ਹੈ। ਤੇ ਇਕਦਮ ਆਵਾਜ਼ ਸੁਣ ਕੇ ਉੱਠੀ ਤੇ ਖਲੋ ਕੇ ਸ਼ੇਰ ਵੱਲ ਵੇਖਣ ਲੱਗ ਪਈ, ਜਿੱਧਰ ਸ਼ੇਰ ਤਲਾਬ ਦੇ ਪਰਲੇ ਕਿਨਾਰੇ ਤੇ ਖਲੋਤਾ ਦਹਾੜ ਰਿਹਾ ਸੀ।
ਰਵੀ ਪ੍ਰਤੀਬਿੰਬ ਪਰੇ ਓ ਜਲ ਮਾਈ।
ਸੂਰਜ ਦਾ ਪ੍ਰਤੀਬਿੰਬ ਪਾਣੀ ਦੇ ਵਿੱਚ ਨਜ਼ਰ ਆ ਰਿਹਾ ਸੀ। ਸੂਰਜ ਚੜ ਗਿਆ ਸੀ ਉਸ ਸਮੇਂ, ਤੇ ਸੂਰਜ ਦਾ ਜਿਹੜਾ ਪ੍ਰਤੀਬਿੰਬ ਹੈ ਉਹ ਵੀ ਪਾਣੀ ਵਿੱਚ ਦਿਸ ਰਿਹਾ, ਪਾਣੀ ਵਿੱਚ ਨਜ਼ਰ ਆ ਰਿਹਾ।
ਦੂਸਰ ਸ਼ੇਰ ਖਰੋ ਵੱਡ ਤਾਈ।
ਇੱਕ ਤਾਂ ਸੂਰਜ ਦਾ ਪ੍ਰਤੀਬਿੰਬ ਨਜ਼ਰ ਆ ਰਿਹਾ ਸੀ, ਦੂਜਾ ਉਹ ਸ਼ੇਰ ਖੜਾ ਸੀ, ਤੇ ਸ਼ੇਰ ਦਾ ਜਿਹੜਾ ਪ੍ਰਤੀਬਿੰਬ ਹੈ ਉਹ ਪਾਣੀ ਵਿੱਚ ਵੀ ਦਿਸ ਰਿਹਾ ਸੀ। ਸ਼ੇਰ ਇੱਕ ਤਾਂ ਸਾਹਮਣੇ ਕਿਨਾਰੇ ਤੇ ਖੜਾ ਸੀ, ਇੱਕ ਸ਼ੇਰ ਦੀ ਜਿਹੜੀ ਤਸਵੀਰ ਹੈ ਉਹ ਪਾਣੀ ਵਿੱਚ ਨਜ਼ਰ ਆ ਰਹੀ ਸੀ। ਏਦਾਂ ਦੋ ਸ਼ੇਰ ਉਹਨੂੰ ਨਜ਼ਰ ਆਏ, ਇੱਕ ਕਿਨਾਰੇ ਤੇ ਖੜਾ ਦਿਸਿਆ, ਇੱਕ ਪਾਣੀ ਦੇ ਵਿੱਚ ਉਹਦਾ ਪ੍ਰਤੀਬਿੰਬ ਨਜ਼ਰ ਆਇਆ।
ਨੇਤਰ ਉਗਾਰ ਪ੍ਰਥਮ ਦੋ ਹੇਰੇ।
ਏਦਾਂ ਸਭ ਤੋਂ ਪਹਿਲਾਂ ਸਵੇਰੇ ਉੱਠਦਿਆਂ ਸਾਰ ਉਹਨੇ ਆਪਣੀਆਂ ਅੱਖਾਂ ਉਗਾੜ ਕੇ ਏਦਾਂ ਦੋਹਾਂ ਸ਼ੇਰਾਂ ਦੇ ਦਰਸ਼ਨ ਕੀਤੇ। ਦੋ ਸ਼ੇਰਾਂ ਦੇ ਸਰੂਪ ਵੇਖੇ, ਇੱਕ ਕਿਨਾਰੇ ਤੇ ਖੜਾ, ਇੱਕ ਦਾ ਪ੍ਰਤੀਬਿੰਬ ਉਹਦੀ ਜਿਹੜੀ ਤਸਵੀਰ ਹੈ ਉਹ ਪਾਣੀ ਵਿੱਚ ਨਜ਼ਰ ਆ ਰਹੀ ਹੈ। ਏਦਾਂ ਦੋ ਸ਼ੇਰਾਂ ਦੇ ਸਰੂਪ ਉਹਨੂੰ ਨਜ਼ਰ ਆਏ, ਉਹਨੇ ਵੇਖੇ ਹਨ।
ਦੋਨੋ ਕੇ ਮੁਖ ਲਗੀ ਸਵੇਰੇ।
ਜਿਸ ਦਿਨ ਰਾਤ ਨੂੰ ਇਹਨੇ ਬੱਚੇ ਦਾ ਸਰੀਰ ਆਪਣੇ ਪੇਟ ਵਿੱਚ ਧਾਰਨ ਕੀਤਾ, ਉਸ ਦਿਨ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਇਹ ਸ਼ੇਰਾਂ ਦੇ ਮੱਥੇ ਲੱਗੀ। ਜਿਹੜੇ ਬੱਬਰ ਸ਼ੇਰ ਸਨ ਉਹਨਾਂ ਦੇ ਮੱਥੇ ਲੱਗੀ ਆ, ਉਹਨਾਂ ਦਾ ਸਰੂਪ ਇਹਨੇ ਵੇਖਿਆ।
ਤੀਰਜ ਤਰੇ ਦੇਖ ਤੀਰਈ।
ਇਹ ਡਰੀ ਨਹੀਂ, ਆਮ ਕਰਕੇ ਸ਼ੇਰ ਨੂੰ ਵੇਖ ਕੇ ਸੁਭਾਵਿਕ ਡਰ ਪੈਦਾ ਹੁੰਦਾ, ਪਰ ਇਹ ਉਸ ਸ਼ੇਰ ਨੂੰ ਵੇਖ ਕੇ ਡਰੀ ਨਹੀਂ, ਭੈ ਭੀਤ ਨਹੀਂ ਹੋਈ, ਨਿਡਰ ਹੋ ਕੇ ਬੜੇ ਧੀਰਜ ਦੇ ਨਾਲ ਉਸ ਸ਼ੇਰ ਨੂੰ ਵੇਖਦੀ ਰਹੀ।
ਇਤੋਤ ਦ੍ਰਿਸ਼ਟ ਸੁਟਾਰੀ ਨਹੀਂ।
ਇਧਰ ਉਧਰ ਆਪਣੀ ਨਿਗਾਹ ਨਹੀਂ ਟਾਲੀ, ਇਧਰ ਉਧਰ ਉਹਨੇ ਆਪਣੀ ਨਿਗਾਹ ਕਰਕੇ ਦੂਰ ਦੁਰਾਡੇ ਨਹੀਂ ਵੇਖਿਆ, ਬਸ ਸ਼ੇਰ ਨੂੰ ਹੀ ਵੇਖਦੀ ਰਹੀ।
ਤਿਸ ਕਾਰਨ ਤੇ ਗਰਭ ਮਜਾਰਾ।
ਮਹਾਰਾਜ ਜੀ, ਇਹੀ ਕਾਰਨ ਸੀ ਕਿ ਉਹਦੇ ਗਰਭ ਦੇ ਵਿੱਚ ਜਿਹੜਾ ਜੈਤ ਪੁਰਾਣੇ ਦਾ ਸਰੀਰ ਪਲ ਰਿਹਾ ਸੀ ਉਹਦੇ ਉੱਤੇ ਉਹਦਾ ਅਸਰ ਹੋਇਆ, ਉਸੇ ਕਾਰਨ ਕਰਕੇ ਮਾਤਾ ਦੇ ਗਰਭ ਦੇ ਅੰਦਰ
ਪਯੋ ਬਲੀ ਅਰ ਸੂਰ ਉਦਾਰਾ।
ਉਹਨਾਂ ਸ਼ੇਰਾਂ ਦੇ ਸਰੂਪ ਦੀ ਦਲੇਰੀ ਜਿਹੜੀ ਸੀ ਉਹ ਅੰਦਰ ਆ ਗਈ। ਇੱਥੇ ਖਾਲਸਾ ਜੀ ਇੱਕ ਸੰਕੇਤ ਹੈ ਕਿ ਜਦੋਂ ਕੋਈ ਵੀ ਮਾਂ ਆਪਣੇ ਪੇਟ ਵਿੱਚ ਬੱਚੇ ਦੇ ਸਰੂਪ ਨੂੰ ਧਾਰਨ ਕਰਦੀ ਹੈ, ਗਰਭ ਧਾਰਨ ਕਰਦੀ ਹੈ, ਤੇ ਉਹ ਜਦੋਂ ਵੀ ਜਿਹੋ ਜਿਹੀਆਂ ਚੀਜ਼ਾਂ ਵੇਖਦੀ ਹੈ, ਜਿਹੋ ਜਿਹੀਆਂ ਚੀਜ਼ਾਂ ਦਾ ਅਕਸ਼ ਨੇਤਰਾਂ ਵਿੱਚ ਉਹਦੇ ਪੈਂਦਾ ਹੈ, ਉਹਦਾ ਅਸਰ ਉਹਦੇ ਪੇਟ ਵਿੱਚ ਬੱਚੇ ਤੇ ਵੀ ਹੁੰਦਾ। ਅੱਜ ਸਾਇੰਸ ਵੀ ਇਹ ਗੱਲ ਮੰਨਣ ਲੱਗ ਪਈ ਹੈ, ਸਾਇੰਸ ਵੀ ਇਹ ਗੱਲ ਦਾ ਦਾਵਾ ਕਰਨ ਲੱਗ ਪਈ ਹੈ ਕਿ ਉਹਦਾ ਅਸਰ ਬੱਚੇ ਦੇ ਸਰੀਰ ਤੇ ਹੁੰਦਾ। ਤੋ ਇਸ ਨੇ ਕਹਿੰਦੇ ਸ਼ੇਰ ਵੇਖ ਲਏ, ਬੜੇ ਭਿਆਨਕ ਤੇ ਬਲੀ ਸ਼ੇਰ ਸਨ। ਅਚਾਨਕ ਪਹਿਲੇ ਦਿਨ ਹੀ ਜਿਸ ਦਿਨ ਗਰਭ ਧਾਰਨ ਕੀਤਾ ਉਸੇ ਦਿਨ ਹੀ ਸ਼ੇਰਾਂ ਦੇ ਦਰਸ਼ਨ ਮੱਥੇ ਲੱਗੀ। ਉਹਦਾ ਕਾਰਨ ਇਹ ਹੋਇਆ ਕਿ ਇਹਦੇ ਪੇਟ ਵਿੱਚ ਜਿਹੜਾ ਉਹ ਗਰਭ ਸੀ, ਬੱਚੇ ਦਾ ਸਰੀਰ ਸੀ, ਉਹਦੇ ਅੰਦਰ ਦਲੇਰੀ ਆ ਗਈ, ਉਹਦੇ ਅੰਦਰ ਤੇਜ ਆ ਗਏ। ਫਿਲਾਸਫੀ ਹੈ, ਇਹਨੂੰ ਸਿਧਾਂਤ ਕਹਿੰਦੇ ਹਨ, ਔਰ ਇਹਨੂੰ ਸਿਧਾਂਤਕ ਤੌਰ ਤੇ ਸਮਝਿਆ ਜਾ ਸਕਦਾ ਹੈ। ਤੋ ਇਸ ਪ੍ਰਕਾਰ ਨਾਲ ਕਹਿੰਦੇ ਇਹ ਜੈਤ ਪੁਰਾਣਾ ਤਾਂ ਦਲੇਰ ਹੋਇਆ, ਆਪਣੀ ਮਾਤਾ ਦੇ ਉਦਰ ਵਿੱਚ ਇਹਨੂੰ ਦਲੇਰੀ ਪ੍ਰਾਪਤ ਹੋ ਗਈ।
ਲਰੇ ਹਜ਼ਾਰਨ ਕੇ ਸੰਗ ਸੋਈ।
ਮਹਾਰਾਜ, ਇਹ ਤਾਂ ਇੰਨਾ ਬਲੀ ਹੈ, ਇਹ ਤਾਂ ਇੰਨਾ ਤਾਕਤਵਰ ਹੈ ਕਿ ਹਜ਼ਾਰਾਂ ਬੰਦਿਆਂ ਨਾਲ ਇਕੱਲਾ ਲੜ ਸਕਦਾ ਹੈ। ਇੰਨੀ ਤਾਕਤ ਹੈ ਇਹਦੇ ਸਰੀਰ ਵਿੱਚ, ਇੰਨਾ ਬਲ ਹੈ ਕਿ ਹਜ਼ਾਰਾਂ ਬੰਦਿਆਂ ਨਾਲ ਜੈਤ ਪੁਰਾਣਾ ਇਕੱਲਾ ਲੜ ਸਕਦਾ ਹੈ।
ਧੀਰ ਨਾ ਧਰੇ ਅਗਾਰੀ ਕੋਈ।
ਏਡਾ ਬਲਵਾਨ ਹੈ ਕਿ ਇਹਦੇ ਸਾਹਮਣੇ ਕੋਈ ਧੀਰਜ ਨਹੀਂ ਰੱਖਦਾ, ਇਹਦੇ ਸਾਹਮਣੇ ਕੋਈ ਧੀਰਜ ਧਾਰਨ ਕਰਕੇ ਨਹੀਂ ਖਲੋਂਦਾ, ਇੰਨਾ ਤਾਕਤਵਰ ਹੈ ਜੈਤ ਪੁਰਾਣਾ।
ਤਿਸਕੇ ਸੰਗ ਲਰੇ ਹਮ ਕੈਸੇ।
ਮਹਾਰਾਜ ਜੀ, ਹੁਣ ਤੁਸੀਂ ਕਿਰਪਾ ਕਰਕੇ ਦੱਸੋ ਕਿ ਅਸੀਂ ਜੈਤ ਪੁਰਾਣੇ ਨਾਲ ਕਿਵੇਂ ਲੜ ਸਕਦੇ ਹਾਂ, ਜਿਹੜਾ ਏਡਾ ਤਾਕਤਵਰ ਹੈ, ਏਡਾ ਬਲੀ ਹੈ। ਸ਼ੇਰ ਦਾ ਸ਼ਿਕਾਰ ਕਰ ਲੈਂਦਾ ਹੈ, ਕੱਲਾ ਸ਼ੇਰ ਦੀਆਂ ਦਾੜਾਂ ਤੋਂ ਪਕੜ ਕੇ ਸ਼ੇਰ ਦਾ ਮੂੰਹ ਚੀਰ ਕੇ ਰੱਖ ਦਿੰਦਾ ਹੈ, ਇਹਨਾਂ ਜਿਹਦੀਆਂ ਬਾਹਾਂ ਵਿੱਚ ਬਲ ਹੈ, ਮਹਾਰਾਜ ਅਸੀਂ ਭਲਾ ਉਹਦੇ ਨਾਲ ਕਿਵੇਂ ਲੜ ਸਕਦੇ ਹਾਂ, ਅਸੀਂ ਉਹਦੇ ਨਾਲ ਕਿਵੇਂ ਜਾ ਕੇ ਜੰਗ ਕਰ ਸਕਦੇ ਹਾਂ।
ਜਿਸ ਤੇ ਤਾਸ ਤਰੇ ਸਭ ਐਸੇ,
ਮਹਾਰਾਜ ਉਹਦੇ ਤੋਂ ਤਾਂ ਸਾਰੀ ਦੁਨੀਆਂ ਡਰਦੀ ਹੈ, ਸਾਰਾ ਇਲਾਕਾ ਡਰਦਾ ਹੈ, ਲੋਕ ਥਰ ਥਰ ਕੰਬਦੇ ਨੇ ਜੈਤ ਪ੍ਰਾਣੇ ਦਾ ਨਾਂ ਸੁਣ ਕੇ।
ਹਮ ਤੇ ਨੈ ਸਮ ਸਰਤਾ ਹੋਏ,
ਮਹਾਰਾਜ ਅਸੀਂ ਬਰਾਬਰੀ ਨਹੀਂ ਕਰ ਸਕਾਂਗੇ, ਜੈਤ ਪ੍ਰਾਣੇ ਦੇ ਸਾਹਮਣੇ ਬਰਾਬਰ ਹੋ ਕੇ ਅਸੀਂ ਨਹੀਂ ਲੜ ਸਕਾਂਗੇ।
ਨਰਨ ਮਾਰ ਕਰ ਲੂਟੈ ਸੋਏ,
ਮਹਾਰਾਜ ਜੇ ਜੈਤ ਪ੍ਰਾਣਾ ਸਾਡੇ ਤੇ ਚੜ ਕੇ ਆ ਗਿਆ, ਉਹ ਸਾਨੂੰ ਲੁੱਟ ਲਵੇਗਾ, ਉਹ ਸਾਨੂੰ ਨਾਲੇ ਮਾਰੇਗਾ, ਸਾਡਾ ਨੁਕਸਾਨ ਕਰੇਗਾ, ਸਾਡੇ ਬੰਦਿਆਂ ਨੂੰ ਮਾਰੇਗਾ, ਨਾਲੇ ਉਹਨੇ ਸਾਡਾ ਸਾਰਾ ਡੇਰਾ ਲੁੱਟ ਲੈਣਾ ਮਹਾਰਾਜ, ਜੇ ਅਸੀਂ ਉਹਦਾ ਮੁਕਾਬਲਾ ਨਾ ਕਰ ਸਕੇ।
ਸ਼੍ਰੀ ਅਰ ਰਾਏ ਸੁਣੀ ਸਭ ਗਾਥਾ,
ਭਾਈ ਕਾਲੇ ਤੇ ਕਰਮ ਚੰਦ ਦੀ ਇਹ ਬੇਨਤੀ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਸੁਣੀ, ਇਹਨਾਂ ਮਹਾਰਾਜਕਿਆਂ ਦੇ ਰਾਹਕ ਦੀਆਂ ਬੇਨਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣੀਆਂ ਹਨ।
ਕਯੋ ਬਾਕ ਕਾਲੇ ਕੇ ਸਾਥਾ,
ਮਹਾਰਾਜ ਜੀ ਭਾਈ ਕਾਲਾ ਜੀ ਨੂੰ ਕਹਿਣ ਲੱਗੇ, ਕਾਲਾ ਜੀ ਸੁਣੋ,
ਨਿਸ਼ਚੇ ਮਹਾਬਲੀ ਸੋ ਅਹ,
ਮਹਾਰਾਜ ਜੀ ਕਹਿੰਦੇ ਇਹ ਗੱਲ ਨਿਸ਼ਚੇ ਹੈ ਕਿ ਜੈਤ ਪ੍ਰਾਣਾ ਬੜਾ ਬਲੀ ਹੈ, ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਜੈਤ ਪ੍ਰਾਣਾ ਵਾਕਈ ਬੜਾ ਤਾਕਤਵਰ ਤੇ ਬੜਾ ਬਲਵਾਨ ਹੈ।
ਜਿਸ ਤੇ ਡਰ ਕਰ ਸਗਰੇ ਰਹੇ,
ਜਿਹਦੇ ਕੋਲੋਂ ਸਾਰਾ ਇਲਾਕਾ ਡਰ ਕੇ ਰਹਿੰਦਾ, ਜੈਤ ਪ੍ਰਾਣੇ ਦੇ ਬਲ ਦਾ ਸਾਰੇ ਪਾਸੇ ਡਰ ਹੈ, ਔਰ ਉਹਦੇ ਬਲ ਤੋਂ ਤਕਰੀਬਨ ਸਾਰਾ ਇਲਾਕਾ ਡਰਦਾ ਹੈ, ਵਾਕਈ ਸਾਰੀ ਦੁਨੀਆਂ ਉਹਦੇ ਕੋਲੋਂ ਡਰਦੀ ਹੈ, ਭੈ ਭੀਤ ਹੁੰਦੀ ਹੈ।
ਹਮ ਚਾਹਤ ਹੈ ਤੁਮੇ ਬਸਾਇਓ,
ਪਰ ਭਾਈ ਕਾਲਾ ਜੀ ਅਸੀਂ ਤੁਹਾਨੂੰ ਵਸਾਉਣਾ ਚਾਹੁੰਦੇ ਹਾਂ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਿਰਕੀ ਵਾਸਾਂ ਵਾਂਗੂ ਤੁਰਦੇ ਫਿਰੋ, ਅਸੀਂ ਚਾਹੁੰਦੇ ਹਾਂ ਤੁਹਾਨੂੰ ਵਸਾਉਣਾ ਕਿ ਤੁਸੀਂ ਇੱਕ ਨਗਰ ਦੇ ਵਿੱਚ ਆਪਣਾ ਵਸੇਬਾ ਕਰ ਲਵੋ।
ਨਿਫਲ ਨਾ ਹੋਏ ਬਾਕ ਜੋ ਗਾਇਓ,
ਜਿਹੜਾ ਵਚਨ ਅਸੀਂ ਕੀਤਾ ਤੁਹਾਨੂੰ ਵਸਾਉਣ ਦਾ ਕਿ ਤੁਸੀਂ ਆਪਣਾ ਨਗਰ ਵਸਾਓ, ਤੁਹਾਨੂੰ ਵਸੇਬਾ ਮਿਲੇਗਾ, ਸਾਡਾ ਕੀਤਾ ਹੋਇਆ ਵਚਨ ਨਿਸ਼ਫਲ ਨਹੀਂ ਜਾਏਗਾ। ਭਾਈ ਕਾਲਾ ਜੀ ਜਿਹੜਾ ਵਚਨ ਅਸੀਂ ਤੁਹਾਨੂੰ ਵਸਾਉਣ ਦਾ ਕੀਤਾ ਨਾ, ਸਾਡਾ ਉਹ ਕੀਤਾ ਹੋਇਆ ਵਚਨ ਨਿਸ਼ਫਲ ਨਹੀਂ ਜਾਵੇਗਾ, ਸਾਡਾ ਕੀਤਾ ਹੋਇਆ ਵਚਨ ਸਫਲਾ ਜ਼ਰੂਰ ਹੋਵੇਗਾ।
ਸਭ ਮਾਨਵ ਜੋ ਦਾ ਮਿਲ ਕਰਕੇ,
ਤੁਸੀਂ ਹੁਣ ਪਰਾਕਰਮ ਕਰੋ, ਸਾਰੇ ਬੰਦੇ ਇਕੱਠੇ ਹੋ ਜਾਓ, ਜਿੰਨੇ ਤੁਸੀਂ ਭਾਈ ਬੰਧੂ ਹੋ, ਰੋਜ਼ ਰੋਜ਼ ਦੀ ਮੌਤ ਨਾਲੋਂ ਮਰਨ ਨਾਲੋਂ ਚੰਗਾ ਇੱਕੋ ਵਾਰੀ ਆਪਣੇ ਅੰਦਰ ਅਣਖ ਨੂੰ ਧਾਰਨ ਕਰਕੇ ਜੰਗ ਦੇ ਮੈਦਾਨ ਚ ਜੂਝੋ, ਸਾਰੇ ਬੰਦੇ ਸਾਰੇ ਯੋਧੇ ਇਕੱਠੇ ਕਰ ਲਵੋ,
ਲੜੋ ਜੈਤ ਸੋ ਪਰਾਕਰਮ ਧਾਰ ਕੇ,
ਪਰਾਕਰਮ ਧਾਰਨ ਕਰਕੇ, ਬਲ ਧਾਰਨ ਕਰਕੇ ਜੈਤ ਪ੍ਰਾਣੇ ਨਾਲ ਲੜੋ, ਜੈਤ ਪ੍ਰਾਣੇ ਨਾਲ ਦੋ ਹੱਥ ਕਰੋ, ਉਹਦੇ ਨਾਲ ਜੰਗ ਲੜੋ।
ਜਬ ਰਣ ਮੈਂ ਚਾਲੇ ਹਥਿਆਰੇ, ਤਬ ਸਹਾਏ ਹਮ ਹੋਏ ਤੁਮਾਰੇ।
ਆਖੋ ਸਤਨਾਮ ਸ੍ਰੀ ਗੁਰੂ ਹਰਿ ਰਾਏ ਸਾਹਿਬ ਨੇ ਵੀ ਬਚਨ ਕੀਤਾ, ਕਹਿਣ ਲੱਗੇ ਜਦੋਂ ਜੰਗ ਦੇ ਮੈਦਾਨ ਚ ਹਥਿਆਰ ਚੱਲਣਗੇ, ਤੁਸੀਂ ਜੈਤ ਪ੍ਰਾਣੇ ਨਾਲ ਲੜੋਗੇ ਭਾਈ ਕਾਲਾ ਜੀ, ਉਸ ਵੇਲੇ ਅਸੀਂ ਬਚਨ ਕਰਦੇ ਹਾਂ, ਉਸੇ ਸਮੇਂ ਜੰਗ ਦੇ ਮੈਦਾਨ ਚ ਅਸੀਂ ਆ ਕੇ ਤੁਹਾਡੀ ਸਹਾਇਤਾ ਕਰਾਂਗੇ। ਹੱਥ ਦੇ ਕੇ ਜੰਗ ਦੇ ਮੈਦਾਨ ਚ ਅਸੀਂ ਤੁਹਾਡੀ ਰੱਖਿਆ ਕਰਾਂਗੇ, ਅਸੀਂ ਬਚਨ ਕਰਦੇ ਹਾਂ।
ਹਤੋ ਜੈਤ ਕਾਰਜ ਕਰ ਲਈ ਜੈ,
ਜਾਓ ਜਾ ਕੇ ਜੈਤ ਪ੍ਰਾਣੇ ਨੂੰ ਮਾਰੋ, ਔਰ ਉਹਨੂੰ ਮਾਰ ਕੇ ਆਪਣਾ ਕਾਰਜ ਸਿੱਧ ਕਰ ਲਵੋ।
ਬਿਨ ਚਿੰਤਾ ਪੁਨ ਵਾਸ ਕਰੀ ਜੈ,
ਬਿਨਾਂ ਚਿੰਤਾ ਤੋਂ ਜਾ ਕੇ ਆਪਣਾ ਨਿਵਾਸ ਕਰੋ, ਆਪਣਾ ਘਰ ਬਣਾਓ, ਮਕਾਨ ਬਣਾਓ।
ਸਭ ਅਵਨੀ ਵੀਰਨ ਕੀ ਆਏ,
ਇਹ ਧਰਤੀ ਵੀਰਾਂ ਯੋਧਿਆਂ ਦੀ ਧਰਤੀ ਹੈ, ਜਿਹੜਾ ਕੋਈ ਵੀਰ ਯੋਧਾ ਬਲ ਦੇ ਨਾਲ ਇਸ ਧਰਤੀ ਦੇ ਉੱਤੇ ਮਲਕੀਅਤ ਕਾਇਮ ਕਰ ਲੈਂਦਾ, ਇਹ ਧਰਤੀ ਉਹਨਾਂ ਦੀ ਹੈ, ਇਹ ਧਰਤੀ ਵੀਰਾਂ ਦੀ ਹੈ, ਇਹ ਧਰਤੀ ਯੋਧਿਆਂ ਤੇ ਸੂਰ ਵੀਰਾਂ ਦੀ ਹੈ।
ਰਣ ਕਰਤਾ ਭੋਗੇ ਇਸ ਲਏ,
ਜਿਹੜਾ ਜੰਗ ਕਰਦਾ ਉਹੀ ਇਸ ਧਰਤੀ ਦਾ ਸੁੱਖ ਭੋਗਦਾ, ਜਿਹੜਾ ਰਣ ਦੇ ਮੈਦਾਨ ਵਿੱਚ ਲੜਨਾ ਜਾਣਦਾ ਹੈ ਉਹੀ ਇਸ ਧਰਤੀ ਦਾ ਜ਼ਮੀਨ ਦਾ ਸੁੱਖ ਭੋਗਦਾ ਹੈ।
ਕਰਤ ਯੁੱਧ ਜੇ ਮਰ ਕਰ ਜਾਏ,
ਜੰਗ ਦੇ ਮੈਦਾਨ ਦੇ ਵਿੱਚ ਲੜ ਕੇ ਮਰ ਵੀ ਜਾਏ ਇਨਸਾਨ, ਲੜਦਿਆਂ ਲੜਦਿਆਂ ਯੁੱਧ ਦੇ ਵਿੱਚ ਇਹਦੀ ਮੌਤ ਹੋ ਜਾਏ,
ਭੁਗਤੈ ਸੁਖਨ ਸੁਰਗ ਕੇ ਮਾਏ,
ਫਿਰ ਉਹਨਾਂ ਨੂੰ ਅੱਗੇ ਸਵਰਗ ਦਾ ਸੁੱਖ ਪ੍ਰਾਪਤ ਹੁੰਦਾ ਹੈ। ਉਹ ਅੱਗੇ ਸਵਰਗ ਦੇ ਸੁੱਖ ਨੂੰ ਪ੍ਰਾਪਤ ਹੁੰਦੇ ਨੇ ਜਿਹੜੇ ਜੰਗ ਕਰਦਿਆਂ ਜੰਗ ਦੇ ਮੈਦਾਨ ਚ ਮਾਰੇ ਜਾਂਦੇ ਨੇ।
ਜੀਵਤ ਰਹੇ ਅਵਨੀ ਕੇ ਮਾਲਿਕ,
ਜੇ ਜਿਉਂਦੇ ਰਹਿਣ ਤੇ ਫਿਰ ਉਹ ਜ਼ਮੀਨ ਦੇ ਮਾਲਕ ਬਣ ਜਾਂਦੇ ਨੇ, ਫਿਰ ਉਹ ਇਹ ਧਰਤੀ ਦੇ ਮਾਲਕ ਬਣ ਕੇ ਜੀਵਦੇ ਹਨ।
ਬਸਨ ਹਾਰ ਪੀ ਹੋਏ ਤਿਸ ਤਾਲਕ,
ਫਿਰ ਜਿਹੜੇ ਆਮ ਲੋਕ ਨੇ ਵਸਣ ਵਾਲੇ ਉਹ ਵੀ ਉਹਨਾਂ ਦੇ ਤੁਲਕ ਵਿੱਚ ਆ ਜਾਂਦੇ ਨੇ, ਉਹ ਵੀ ਉਹਨਾਂ ਦੇ ਅਧੀਨ ਹੋ ਜਾਂਦੇ ਹਨ।
ਇਉਂ ਮੈਂ ਮਾਰਨ ਕੀ ਵੱਡ ਜਾਨੋ,
ਇਦਾਂ ਭਾਈ ਜੰਗ ਦੀ ਬੜੀ ਵੱਡੀ ਭਾਰੀ ਮਹਿਮਾ ਹੈ, ਜੰਗ ਦੇ ਮੈਦਾਨ ਵਿੱਚ ਲੜਨਾ ਇਹਦੀ ਬੜੀ ਵੱਡੀ ਭਾਰੀ ਮਹਿਮਾ ਹੈ।
ਹੋਏ ਸੁਚੇਤ ਜੈਤ ਕੋ ਹਾਨੋ,
ਸੁਚੇਤ ਹੋਵੋ, ਸਾਵਧਾਨ ਹੋ ਕੇ ਜੰਗ ਦੇ ਮੈਦਾਨ ਚ ਜੈਤ ਪ੍ਰਾਣੇ ਨੂੰ ਮਾਰੋ।
ਅੰਗ ਸੰਗ ਹਮ ਰਹੇ ਤੁਮਾਰੇ,
ਅਸੀਂ ਤੁਹਾਡੇ ਅੰਗ ਸੰਗ ਰਹਾਂਗੇ, ਅਸੀਂ ਤੁਹਾਡੇ ਨਾਲ ਰਹਾਂਗੇ।
ਕਰ ਉਤਸਾਲਿਓ ਰਿਪ ਮਾਰੇ,
ਉਤਸ਼ਾਹ ਕਰਕੇ ਜੰਗ ਦੇ ਮੈਦਾਨ ਚ ਆਪਣੇ ਦੁਸ਼ਮਣ ਨੂੰ ਮਾਰ ਲਵੋ। ਭਾਈ ਕਾਲਾ ਜੀ ਜੇ ਮਾਰ ਸਕਦੇ ਹੋ, ਉਤਸ਼ਾਹ ਕਰਨਾ ਪਏਗਾ, ਉਤਸ਼ਾਹ ਕਰਕੇ ਜੰਗ ਦੇ ਮੈਦਾਨ ਚ ਆਪਣੇ ਦੁਸ਼ਮਣ ਨੂੰ ਮਾਰ ਮੁਕਾਓ।
ਨਹੀਂ ਤ੍ਰਾਸ ਕੋ ਮਨ ਮੈਂ ਤਾਰੋ,
ਆਪਣੇ ਮਨ ਚ ਕਿਸੇ ਪ੍ਰਕਾਰ ਦਾ ਖੌਫ, ਕਿਸੇ ਪ੍ਰਕਾਰ ਦਾ ਡਰ ਆਪਣੇ ਹਿਰਦੇ ਚ ਨਾ ਰੱਖਿਆ ਜੇ, ਸਾਰੇ ਡਰ ਤਿਆਗ ਕੇ ਸਾਰੇ ਖੌਫ ਤਿਆਗ ਕੇ ਲੜਿਆ ਜੇ।
ਸਮੁਖ ਜੋ ਆਏ ਸ਼ਸਤਰ ਗੈ ਮਾਰੋ,
ਜਿਹੜਾ ਤੁਹਾਡੇ ਸਾਹਮਣੇ ਆ ਜੇ ਫਿਰ ਉਹ ਤੁਹਾਡਾ ਰਿਸ਼ਤੇਦਾਰ ਨਹੀਂ ਹੈ, ਜਿਹੜਾ ਤੁਹਾਡੇ ਸਾਹਮਣੇ ਹਥਿਆਰ ਪਕੜ ਕੇ ਆ ਜਾਓ ਫਿਰ ਉਹਨੂੰ ਜੰਗ ਦੇ ਮੈਦਾਨ ਵਿੱਚ ਮਾਰ ਮੁਕਾਉਣਾ। ਜਿਹੜਾ ਵੀ ਆ ਜੇ ਭਾਵੇਂ ਜੈਤ ਪਿਰਾਣਾ ਹੋਵੇ ਤੇ ਭਾਵੇਂ ਕੋਈ ਹੋਰ ਹੋਵੇ, ਜਿਹੜਾ ਆ ਜੇ ਉਹਨੂੰ ਜੰਗ ਦੇ ਮੈਦਾਨ ਵਿੱਚ ਮਾਰ ਮੁਕਾਓ।
ਇਮ ਕੈ ਬਾਰ ਬਾਰ ਗੁਰ ਪੂਰੇ,
ਇੱਦਾਂ ਬਾਰ ਬਾਰ ਇਹ ਬਚਨ ਕਰਕੇ ਪੂਰੇ ਸਤਿਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਨੇ,
ਕਾਲੇ ਆਦ ਕਰੇ ਸਭ ਸੂਰੇ,
ਭਾਈ ਕਾਲਾ ਜੀ ਕਰਮ ਚੰਦ ਹੋਣਾ ਨੂੰ ਸੂਰਮੇ ਬਣਾ ਦਿੱਤਾ ਸਤਿਗੁਰਾਂ ਨੇ, ਇਹੋ ਜੇ ਬਚਨ ਕੀਤੇ ਸਪਿਰਿਟ ਵਾਲੇ, ਇਹੋ ਜੇ ਬਚਨ ਕਰਦਿਆਂ ਉਹਨਾਂ ਸਾਰਿਆਂ ਨੂੰ ਸੂਰਮੇ ਬਣਾ ਦਿੱਤਾ, ਜਿਹੜੇ ਪਹਿਲਾਂ ਡਰ ਰਹੇ ਸਨ ਲੜਨ ਤੋਂ, ਸਤਿਗੁਰਾਂ ਦੇ ਬਚਨ ਸੁਣ ਕੇ ਉਹਨਾਂ ਅੰਦਰ ਲੜਨ ਦਾ ਜਜ਼ਬਾ ਪੈਦਾ ਹੋ ਗਿਆ, ਲੜਨ ਦਾ ਹੌਸਲਾ ਪੈਦਾ ਹੋ ਗਿਆ।
ਤਉ ਦੀਨ ਵੈ ਜੋਰਤ ਹਾਥ,
ਫਿਰ ਵੀ ਦੀਨ ਹੋ ਕੇ ਹੱਥ ਜੋੜਦੇ ਨੇ, ਫਿਰ ਵੀ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ,
ਸ੍ਰੀ ਗੁਰ ਬਨੋ ਆਪ ਜੇ ਨਾਥ,
ਕਹਿਣ ਲੱਗੇ ਸਤਿਗੁਰੂ ਜੀ ਜੇ ਤੁਸੀਂ ਸਾਡੇ ਨਾਥ ਬਣਦੇ ਹੋ, ਤੁਸੀਂ ਸਾਡੇ ਸਵਾਮੀ ਤੇ ਮਾਲਕ ਬਣਦੇ ਹੋ,
ਤੋ ਹਮ ਮਾਰ ਸਕੇ ਰਿਪ ਭਾਰੋ,
ਤਾਂ ਅਸੀਂ ਜੰਗ ਦੇ ਮੈਦਾਨ ਚ ਇਸ ਵੱਡੇ ਦੁਸ਼ਮਣ ਨੂੰ ਮਾਰ ਸਕਦੇ ਹਾਂ ਜੇ ਤੁਸੀਂ ਸਾਡੇ ਨਾਥ ਬਣੋ, ਤੁਸੀਂ ਸਾਡੇ ਸਵਾਮੀ ਮਾਲਕ ਬਣੋ, ਤਾਂ ਅਸੀਂ ਜੰਗ ਦੇ ਮੈਦਾਨ ਚ ਆਪਣੇ ਦੁਸ਼ਮਣ ਨੂੰ ਮਾਰ ਕੇ ਮੁਕਾ ਸਕਦੇ ਹਾਂ।
ਤੁਮਰੇ ਬਲ ਭਰੋਸ ਉਰ ਤਾਰੋ,
ਸਾਨੂੰ ਮਹਾਰਾਜ ਜੀ ਤੁਹਾਡੇ ਬਲ ਦਾ ਭਰੋਸਾ ਹੈ, ਸਾਡੇ ਚ ਆਪਣੀ ਤਾਕਤ ਕੋਈ ਨਹੀਂ, ਅਸੀਂ ਜੇ ਲੜਨਾ ਤਾਂ ਤੁਹਾਡੇ ਬਲ ਦੇ ਭਰੋਸੇ ਤੇ ਲੜਨਾ, ਸਾਨੂੰ ਤੁਹਾਡਾ ਤਾਣ ਤੁਹਾਡਾ ਜ਼ੋਰ ਹੈ।
ਤਿਸ ਆਗੇ ਆਮ ਕੁਛ ਨਹਿ ਹੈ,
ਮਹਾਰਾਜ ਜੈਤ ਪ੍ਰਾਣੇ ਦੇ ਸਾਹਮਣੇ ਅਸੀਂ ਕੁਝ ਵੀ ਨਹੀਂ, ਜੈਤ ਪ੍ਰਾਣਾ ਏਡਾ ਬਲੀ ਬਲਵਾਨ ਹੈ ਕਿ ਉਹਦੇ ਸਾਹਮਣੇ ਅਸੀਂ ਕੋਈ ਮਾਇਨਾ ਨਹੀਂ ਰੱਖਦੇ।
ਕਿਰਪਾ ਆਪ ਕੀ ਤੇ ਪਦ ਲੈ,
ਤੁਹਾਡੀ ਕਿਰਪਾ ਚਾਹੀਦੀ ਹੈ ਸਾਨੂੰ, ਤੁਹਾਡੀ ਕਿਰਪਾ ਦੇ ਨਾਲ ਅਸੀਂ ਜੈਤ ਪ੍ਰਾਣੇ ਨਾਲ ਲੜ ਕੇ ਉੱਤਮ ਪਦਵੀ ਪ੍ਰਾਪਤ ਕਰ ਸਕਦੇ ਹਾਂ, ਨਹੀਂ ਤਾਂ ਸਾਡੇ ਅਖਤਿਆਰ ਕੁਝ ਵੀ ਨਹੀਂ।
ਕਰ ਮਸਲਤ ਲੜ ਬੇ ਕੀ ਤਬੇ,
ਤਾਂ ਸਤਿਗੁਰਾਂ ਦੇ ਨਾਲ ਇਹਨਾਂ ਨੇ ਇਹ ਮਸਲਤ ਇਹ ਸਲਾਹ ਕੀਤੀ ਹੈ ਕਿ ਜੈਤ ਪ੍ਰਾਣੇ ਦੇ ਨਾਲ ਅਸੀਂ ਜੰਗ ਲੜਾਂਗੇ।
ਸਤਿਗੁਰ ਚਰਨ ਬੰਦ ਕਰ ਸਬੈ,
ਇਹਨਾਂ ਸਾਰੇ ਮਹਾਰਾਜ ਕੇ ਰਾਕਾਂ ਨੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ, ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ।
ਆਪਣੇ ਡੇਰੇ ਮੈਂ ਚੱਲ ਗਏ,
ਨਮਸਕਾਰ ਕਰਕੇ ਆਪਣੇ ਡੇਰੇ ਤੇ ਜਿੱਥੇ ਅੱਜ ਕੱਲ ਮਹਾਰਾਜ ਪਿੰਡ ਹੈ ਉੱਥੇ ਆ ਗਏ, ਉੱਥੇ ਇਹਨਾਂ ਨੇ ਡੇਰਾ ਕੀਤਾ ਹੋਇਆ ਸੀ।
ਸਾਵਧਾਨ ਸ਼ਸਤਰਨ ਜੁੱਤ ਪਏ,
ਸ਼ਸਤਰਾਂ ਦੇ ਸਮੇਤ ਸਾਵਧਾਨ ਹੋ ਗਏ, ਇਹਨਾਂ ਨੇ ਤਿਆਰੀਆਂ ਕਰ ਲਈਆਂ, ਸਾਰਿਆਂ ਕੋਲ ਜਿੰਨੇ ਹਥਿਆਰ ਸਨ ਆਪੋ ਆਪਣੇ ਹਥਿਆਰ ਤਿਆਰ ਬਰ ਤਿਆਰ ਕਰ ਲਏ, ਸ਼ਸਤਰ ਤਿਆਰ ਕਰ ਲਏ।
ਦੂਤ ਜੈਤ ਕੋ ਤਬ ਚੱਲ ਆਇਓ,
ਇਹ ਤਿਆਰੀ ਕਰਕੇ ਬੈਠੇ ਸਨ ਕਿ ਇਹਨੇ ਨੂੰ ਜੈਤ ਪ੍ਰਾਣੇ ਦਾ ਇੱਕ ਦੂਤ ਉਹ ਦੁਬਾਰਾ ਚੱਲ ਕੇ ਇਹਨਾਂ ਦੇ ਕੋਲ ਆਇਆ ਤੇ ਇਹਨਾਂ ਨੂੰ ਆ ਕੇ ਕਹਿਣ ਲੱਗਾ,
ਤੁਮੇ ਉਠਾਵਨ ਮੋਏ ਪਠਾਇਓ।
ਕਹਿਣ ਲੱਗਾ, ਉਹ ਤੁਸੀਂ ਮਹਾਰਾਜ ਕਿਉਂ ਹਲੇ ਇੱਥੇ ਬੈਠੇ ਹੋ? ਤੁਹਾਨੂੰ ਉਠਾਉਣ ਵਾਸਤੇ ਮੈਨੂੰ ਜੈਤ ਪ੍ਰਾਣੇ ਨੇ ਭੇਜਿਆ ਕਿ ਮੈਂ ਤੁਹਾਨੂੰ ਇਸ ਜਗ੍ਹਾ ਤੋਂ ਉਠਾ ਕੇ ਦੁੜਾ ਕੇ ਆਵਾਂ।
ਜੇਕਰ ਚਲੇ ਜਾਓਗੇ ਆਜ,
ਜੇ ਤੁਸੀਂ ਅੱਜ ਇਹ ਜਗ੍ਹਾ ਛੱਡ ਕੇ ਚਲੇ ਜਾਓਗੇ ਤੇ ਤੁਹਾਡਾ ਇਹਦੇ ਚ ਭਲਾ ਹੈ, ਤੁਹਾਡੀ ਜਾਨ ਵੀ ਬਚ ਜਾਏਗੀ, ਤੁਹਾਡਾ ਮਾਲ ਵੀ ਬਚ ਜਾਏਗਾ। ਜੇ ਤੁਸੀਂ ਅੱਜ ਇਹ ਜਗ੍ਹਾ ਛੱਡ ਕੇ ਇਸ ਜਗ੍ਹਾ ਦਾ ਤਿਆਗ ਕਰਕੇ ਚਲੇ ਜਾਓ,
ਬਚੇ ਪ੍ਰਾਣ ਜੁਤ ਸਰਬ ਸਮਾਜ,
ਤੁਹਾਡੇ ਪ੍ਰਾਣ ਬਚ ਜਾਣਗੇ, ਤੁਹਾਡੀਆਂ ਜ਼ਿੰਦਗੀਆਂ ਬਚ ਜਾਣਗੀਆਂ, ਤੁਸੀਂ ਆਪਣੇ ਸਾਰੇ ਸਾਜੋ ਸਮਾਜ ਸਮੇਤ ਬਚ ਜਾਓਗੇ।
ਨਾ ਤਾਂ ਮੈਂ ਚੜ ਐ ਹੋ ਕਾਲੀ,
ਜੇ ਤੁਸੀਂ ਅੱਜ ਨਾ ਗਏ ਤੇ ਜੈਤ ਪ੍ਰਾਣੇ ਨੇ ਮੈਨੂੰ ਕਹਿ ਕੇ ਭੇਜਿਆ, ਉਹ ਕਹਿੰਦਾ ਕੱਲ ਨੂੰ ਫਿਰ ਮੈਂ ਆਪ ਖੁਦ ਚੜ ਕੇ ਆਵਾਂਗਾ, ਹਾਲੇ ਤਾਂ ਮੈਂ ਦੂਤ ਭੇਜ ਕੇ ਤੁਹਾਨੂੰ ਸੁਨੇਹਾ ਦੇ ਰਿਹਾ ਕਿ ਚਲੇ ਜਾਓ ਜੇ ਆਪਣੀ ਜਾਨ ਮਾਲ ਬਚਾਉਣਾ ਚਾਹੁੰਦੇ ਹੋ, ਤੇ ਜੇ ਤੁਸੀਂ ਨਾ ਗਏ ਤੇ ਜੈਤ ਪ੍ਰਾਣੇ ਨੇ ਆਖਿਆ ਕਿ ਕੱਲ ਨੂੰ ਫਿਰ ਮੈਂ ਆਪ ਖੁਦ ਚੜ ਕੇ ਆਵਾਂਗਾ।
ਲੂਟ ਲਿਓ ਵਸਤ ਵਿਸਾਲੀ,
ਫਿਰ ਜਿੰਨੀਆਂ ਛੋਟੀਆਂ ਵੱਡੀਆਂ ਤੁਹਾਡੀਆਂ ਵਸਤੂਆਂ ਨੇ ਜੈਤ ਪ੍ਰਾਣਾ ਕਹਿੰਦਾ ਮੈਂ ਲੁੱਟ ਲਵਾਂਗਾ, ਸਭ ਕੁਝ ਤੁਹਾਡੇ ਕੋਲੋਂ ਖੋਹ ਲਵਾਂਗਾ।
ਸੁਧ ਹਿਤ ਮੈਂ ਆਇਓ ਲੱਖ ਲਿਓ,
ਮੈਂ ਤੁਹਾਨੂੰ ਖਬਰ ਦੇਣ ਵਾਸਤੇ ਆਇਆ, ਤੁਹਾਨੂੰ ਸੁਨੇਹਾ ਦੇਣ ਵਾਸਤੇ ਆਇਆ ਤਾਂ ਜੋ ਤੁਸੀਂ ਆਪਣੇ ਭਲੇ ਦੀ ਸੋਚ ਲਵੋ।
ਲਰੋ ਕੇ ਅਵਨੀ ਕੋ ਤਜ ਦੇਓ,
ਤੁਹਾਡੇ ਕੋਲ ਦੋ ਰਸਤੇ ਨੇ, ਜਾਂ ਤਾਂ ਲੜੋ ਜਾਂ ਫਿਰ ਇਹ ਜ਼ਮੀਨ ਛੱਡ ਕੇ ਚਲੇ ਜਾਓ। ਇਹਨਾਂ ਦੋਹਾਂ ਰਸਤਿਆਂ ਚੋਂ ਇੱਕ ਰਸਤਾ ਅਖਤਿਆਰ ਕਰ ਲਓ, ਜਾਂ ਲੜਨ ਨੂੰ ਤਿਆਰ ਹੋ ਜਾਓ ਜੈਤ ਪ੍ਰਾਣੇ ਨਾਲ, ਜਾਂ ਫਿਰ ਇਹ ਜਗ੍ਹਾ ਤਿਆਗ ਕੇ ਨਗਰ ਛੱਡ ਕੇ ਚਲੇ ਜਾਓ।
ਸੁਨ ਕਾਲੇ ਤਬ ਤਾਏ ਸੁਣਾਇਓ,
ਜਦੋਂ ਜੈਤ ਪ੍ਰਾਣੇ ਦੇ ਦੂਤ ਨੇ ਇਹ ਗੱਲਾਂ ਸੁਣਾਈਆਂ ਨਾ ਭਾਈ ਕਾਲਾ ਜੀ ਹੋਣਾ ਨੂੰ, ਤੇ ਸੁਣ ਕੇ ਅੱਗੋਂ ਭਾਈ ਕਾਲਾ ਜੀ ਬੋਲੇ, ਕਹਿਣ ਲੱਗੇ
ਹਮ ਚਾਹਤ ਇਤ ਗ੍ਰਾਮ ਬਸਾਇਓ।
ਭਾਈ ਕਾਲਾ ਜੀ ਕਹਿਣ ਲੱਗੇ, ਭਾਈ ਜੈਤ ਪ੍ਰਾਣੇ ਨੂੰ ਕਹਿ ਦਿਓ ਜਾ ਕੇ ਸਾਡੇ ਵੱਲੋਂ ਕਿ ਅਸੀਂ ਇੱਥੇ ਪਿੰਡ ਵਸਾਉਣਾ ਚਾਹੁੰਦੇ ਹਾਂ, ਅਸੀਂ ਇੱਥੇ ਆਪਣਾ ਨਗਰ ਵਸਾਉਣਾ ਚਾਹੁੰਦੇ ਹਾਂ।
ਗੁਰੂ ਹੁਕਮ ਤੇ ਬੈਠੇ ਜਾਨੋ,
ਅਸੀਂ ਇੱਥੇ ਆਪਣੀ ਮਰਜ਼ੀ ਨਾਲ ਨਹੀਂ ਬੈਠੇ, ਅਸੀਂ ਗੁਰੂ ਹਰ ਰਾਏ ਸਾਹਿਬ ਦੇ ਹੁਕਮ ਨਾਲ ਬੈਠੇ ਹਾਂ, ਸਾਨੂੰ ਸਤਵੇਂ ਪਾਤਸ਼ਾਹ ਦੀ ਆਗਿਆ, ਉਹਨਾਂ ਦੀ ਆਗਿਆ ਨਾਲ ਅਸੀਂ ਇਸ ਜਗ੍ਹਾ ਤੇ ਬੈਠੇ ਹੋਏ ਹਾਂ।
ਨਾਹਕ ਦਵੈਸ਼ਕਾਂ ਤੋਂ ਮਠਾਨੋ,
ਬਿਨਾਂ ਕਾਰਨ ਤੋਂ ਨਾਹਕ ਸਾਡੇ ਨਾਲ ਜੈਤ ਪ੍ਰਾਣਾ ਕਿਉਂ ਦਵੈਸ਼ ਕਰਦਾ ਹੈ, ਉਹ ਸਾਡੇ ਨਾਲ ਕਿਉਂ ਲੜਨਾ ਚਾਹੁੰਦਾ ਹੈ, ਕਿਉਂ ਸਾਡੇ ਨਾਲ ਝਗੜਾ ਕਰਨਾ ਚਾਹੁੰਦਾ ਹੈ?
ਜੇ ਨੈ ਜੈਤ ਬੈਠ ਬੇ ਦੇ,
ਜੇ ਸਾਨੂੰ ਜੈਤ ਪ੍ਰਾਣਾ ਇਸ ਜਗ੍ਹਾ ਤੇ ਬੈਠਣ ਨਹੀਂ ਦਿੰਦਾ, ਜੇ ਜੈਤ ਪ੍ਰਾਣਾ ਸਾਨੂੰ ਇਸ ਜਗ੍ਹਾ ਤੇ ਨਹੀਂ ਬੈਠਣ ਦਿੰਦਾ,
ਤੋ ਹਮ ਸਨ ਮੁਖ ਲੋਹਾ ਲੇ,
ਤੇ ਫਿਰ ਅਸੀਂ ਜੈਤ ਪ੍ਰਾਣੇ ਦੇ ਸਾਹਮਣੇ ਲੋਹਾ ਲੈਣ ਨੂੰ ਵੀ ਤਿਆਰ ਬੈਠੇ ਹਾਂ। ਭਾਈ ਕਾਲੇ ਨੇ ਵੀ ਟਣਕਵੀਂ ਆਵਾਜ਼ ਵਿੱਚ ਜਵਾਬ ਦੇ ਦਿੱਤਾ ਕਿ ਕਹਿ ਦਿਓ ਫਿਰ ਜਾ ਕੇ ਜੈਤ ਪ੍ਰਾਣੇ ਨੂੰ ਸਾਡੇ ਨਾਲ ਦਵੈਸ਼ ਨਾ ਕਰੇ, ਤੇ ਜੇ ਉਹ ਬਾਦ ਨਹੀਂ ਆਉਂਦਾ ਤੇ ਫਿਰ ਅਸੀਂ ਵੀ ਅੱਗੋਂ ਵੰਗਾਂ ਪਾ ਕੇ ਨਹੀਂ ਬੈਠੇ, ਅਸੀਂ ਵੀ ਹਥਿਆਰ ਧਾਰਨ ਕਰਕੇ ਬੈਠੇ ਹਾਂ, ਸ਼ਸਤਰ ਧਾਰਨ ਕਰਕੇ ਲੋਹਾ ਲੈਣ ਨੂੰ ਤਿਆਰ ਬੈਠੇ ਹਾਂ।
ਨਿਤ ਨਿਰ ਬਲ ਕੇ ਬਲ ਗੁਰ ਅਹੈ, ਵਿਦਤ ਬਾਤ ਇਹ ਸਭ ਜਗ ਕੈ,
ਇਹ ਜਗ ਸਾਰੇ ਜਗਤ ਵਿੱਚ ਇਹ ਗੱਲ ਵਿਦਤ ਹੈ, ਪ੍ਰਗਟ ਹੈ ਕਿ ਜਿਹੜਾ ਨਿਰਬਲ ਹੈ ਕਮਜ਼ੋਰ ਹੈ ਉਹਦੀ ਤਾਕਤ ਸਤਿਗੁਰੂ ਜੀ ਆਪ ਬਣਦੇ ਨੇ, ਉਹਦਾ ਤਾਣ ਗੁਰੂ ਬਣਦਾ, ਨਿਤਾਣਿਆਂ ਦੇ ਤਾਣ ਗੁਰੂ ਹਰ ਰਾਏ ਸਾਹਿਬ ਨੇ, ਇਹ ਗੱਲ ਸਾਰੇ ਜਗਤ ਵਿੱਚ ਵਿਦਤ ਹੈ। ਜੇ ਅਸੀਂ ਨਿਰਬਲ ਹਾਂ ਤੇ ਸਾਡਾ ਬਲ ਗੁਰੂ ਹਰ ਰਾਏ ਸਾਹਿਬ ਜੀ ਹਨ।
ਭੁਜ ਬਲ ਕੋ ਭਰੋਸਾ ਤਾਈ,
ਸਾਨੂੰ ਗੁਰੂ ਹਰ ਰਾਏ ਸਾਹਿਬ ਦੀਆਂ ਬਾਹਾਂ ਤੇ ਭਰੋਸਾ, ਸਾਨੂੰ ਆਪਣੇ ਸ਼ਸਤਰਾਂ ਤੇ ਆਪਣੀਆਂ ਬਾਹਾਂ ਤੇ ਨਹੀਂ ਸਾਨੂੰ ਸ਼੍ਰੀ ਗੁਰੂ ਹਰ ਰਾਏ ਸਾਹਿਬ ਦੇ ਭੁਜ ਡੰਡਿਆਂ ਤੇ ਭਰੋਸਾ ਹੈ।
ਹਮੇ ਆਸਰੋ ਗੁਰ ਪਗ ਕਾਈ,
ਸਾਨੂੰ ਗੁਰੂ ਦੇ ਚਰਨਾਂ ਦਾ ਆਸਰਾ, ਸਾਨੂੰ ਸ਼੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ ਦੀ ਟੇਕ ਹੈ।
ਲੜਬੇ ਆਏ ਤਾਂ ਸਨ ਮੁਖ ਲੜੈ,
ਜੇ ਲੜਨ ਆਏਗਾ ਜੈਤ ਪੁਰਾਣਾ ਤੇ ਅਸੀਂ ਸਾਹਮਣੇ ਹੋ ਕੇ ਉਹਦੇ ਨਾਲ ਲੜਾਈ ਕਰਾਂਗੇ।
ਗੁਰ ਪ੍ਰਤਾਪ ਤੇ ਰਣ ਕੋ ਕਰੈ,
ਗੁਰੂ ਸਾਹਿਬ ਦੇ ਪ੍ਰਤਾਪ ਨਾਲ ਅਸੀਂ ਜੰਗ ਦੇ ਮੈਦਾਨ ਵਿੱਚ ਪੂਰਨ ਤੌਰ ਤੇ ਜੰਗ ਲੜਾਂਗੇ।
ਸੁਨਤ ਦੂਤ ਤੂਰਨ ਤਬ ਗਏ ਹੋ,
ਜਦੋਂ ਦੂਤ ਨੇ ਗੱਲ ਸੁਣੀ ਵੀ ਇਹਨਾਂ ਦੀ ਆਵਾਜ਼ ਵਿੱਚੋਂ ਤਾਂ ਬਗਾਵਤ ਦੀ ਆਵਾਜ਼ ਨਜ਼ਰ ਆ ਰਹੀ ਹੈ। ਸੁਣ ਕੇ ਇਹ ਗੱਲਾਂ ਸੁਣ ਕੇ ਉਹ ਦੂਤ ਬੜੀ ਛੇਤੀ ਨਾਲ ਵਾਪਸ ਮੁੜਿਆ, ਜੈਤ ਪੁਰਾਣੇ ਵੱਲ ਆਇਆ।
ਜੈਤ ਸਾਥ ਸਭ ਉਚਰਤ ਪਇਓ,
ਆ ਕੇ ਜੈਤ ਪੁਰਾਣੇ ਨੂੰ ਸਾਰੀਆਂ ਗੱਲਾਂ ਦੱਸੀਆਂ ਵੀ ਉਹ ਤਾਂ ਅੱਗੋਂ ਲੜਨ ਨੂੰ ਤਿਆਰ ਬੈਠੇ ਨੇ।
ਲੜਬੇ ਕੋ ਬਨ ਬੈਠੇ ਤਿਆਰ,
ਉਹ ਤਾਂ ਲੜਨ ਵਾਸਤੇ ਅੱਗੇ ਤਿਆਰ ਬੈਠੇ ਨੇ। ਜੈਤ ਪੁਰਾਣਾ ਜੀ, ਤੁਸੀਂ ਉਹਨਾਂ ਨੂੰ ਜਗ੍ਹਾ ਤੂੰ ਕੱਢਣਾ ਚਾਹੁੰਦੇ ਹੋ, ਉਹ ਤਾਂ ਅੱਗੇ ਪਹਿਲਾਂ ਹੀ ਤਿਆਰ ਬੈਠੇ ਨੇ।
ਆਪਣੋ ਗੁਰੂ ਆਸਰਾ ਤਾਰ,
ਕਹਿੰਦੇ ਸਾਨੂੰ ਸਾਡੇ ਗੁਰੂ ਦਾ ਆਸਰਾ, ਸਾਨੂੰ ਸਾਡੇ ਗੁਰੂ ਦਾ ਭਰੋਸਾ ਹੈ, ਉਹ ਆਪਣੇ ਗੁਰੂ ਦਾ ਆਸਰਾ ਧਾਰ ਕੇ ਉੱਥੇ ਬੈਠੇ ਹਨ।
ਅਵਨੀ ਤਜੇ ਨਹੀਂ ਅਬ ਸੋਏ,
ਉਹ ਨਹੀਂ ਹੁਣ ਉਹ ਜ਼ਮੀਨ ਛੱਡਦੇ, ਏਦਾਂ ਨਹੀਂ ਉਹ ਜ਼ਮੀਨ ਛੱਡਦੇ ਲੜੇ ਬਿਨਾਂ, ਹੁਣ ਉਹ ਏਦਾਂ ਜ਼ਮੀਨ ਤਿਆਗ ਕੇ ਨਹੀਂ ਜਾਣਗੇ, ਆਪਣਾ ਦਬਕਾ ਨਹੀਂ ਸੁਣਨਗੇ।
ਹਤੇ ਕੇ ਆਪਣ ਪ੍ਰਾਨ ਦੇ ਖੋਏ,
ਉਹ ਤਾਂ ਜਾਂ ਮਾਰਨਗੇ ਤੇ ਜਾਂ ਫਿਰ ਆਪ ਰਣ ਭੂਮੀ ਵਿੱਚ ਲੜ ਕੇ ਮਰਨਗੇ।
ਜਿਮ ਹੋਏ ਪਿਤਾ ਪਿਤਾ ਮੇ ਧਰਾ,
ਕਹਿੰਦੇ ਏਦਾਂ ਬਹਿ ਗਏ ਨੇ ਉਹ ਤਾਂ ਕਬਜ਼ਾ ਕਰਕੇ ਜਿਵੇਂ ਉਹਨਾਂ ਦੇ ਪਿਓ ਦਾਦੇ ਦੀ ਜ਼ਮੀਨ ਹੋਵੇ, ਏਦਾਂ ਉਹ ਤਾਂ ਕਬਜ਼ਾ ਕਰਕੇ ਬੈਠ ਗਏ ਨੇ ਜਿਵੇਂ ਉਹਨਾਂ ਦੇ ਪਿਓ ਦਾਦੇ ਦੀ ਜ਼ਮੀਨ ਮਲਕੀਅਤ ਜ਼ਮੀਨ ਹੋਵੇ।
ਤਿਮ ਬੈਠੇ ਮਨ ਮੈਂ ਹੱਠ ਧਰਾ,
ਉਦਾਂ ਦਾ ਮਨ ਚ ਹੱਠ ਧਾਰਨ ਕਰਕੇ ਬੈਠੇ ਹੋਏ ਨੇ।
ਲੜੋ ਸੰਘਾਰੋ ਤਾਂ ਚਿੱਤ ਲਿਓ,
ਜੇ ਤੁਸੀਂ ਉਹਨਾਂ ਨਾਲ ਲੜੋਗੇ ਉਹਨਾਂ ਨੂੰ ਮਾਰੋਗੇ ਤਾਂ ਉਹਨਾਂ ਕੋਲੋਂ ਜੈਤ ਪੁਰਾਣਾ ਜੀ ਤੁਸੀਂ ਆਪਣੀ ਜ਼ਮੀਨ ਵਾਪਸ ਲੈ ਸਕਦੇ ਹੋ, ਵਰਨਾ ਉਦਾਂ ਕਿਸੇ ਤਰੀਕੇ ਨਾਲ ਉਹਨਾਂ ਕੋਲੋਂ ਜ਼ਮੀਨ ਨਹੀਂ ਲੈ ਸਕਦੇ।
ਧਰੋ ਛਿਮਾ ਤਿੰਨ ਬਸਬੇ ਦੇਊ,
ਜਾਂ ਫਿਰ ਇਹ ਰਸਤਾ ਜਾਂ ਤਾਂ ਲੜ ਕੇ ਜ਼ਮੀਨ ਲੈ ਲਓ ਜਾਂ ਫਿਰ ਉਹਨਾਂ ਨੂੰ ਮਾਫ ਕਰਕੇ ਉਹਨਾਂ ਨੂੰ ਜ਼ਮੀਨ ਦੇ ਦਿਓ। ਦੋ ਰਾਹ ਨੇ ਤੁਹਾਡੇ ਕੋਲ ਵੀ, ਜਾਂ ਲੜ ਕੇ ਜ਼ਮੀਨ ਵਾਪਸ ਖੋ ਲਓ ਤੇ ਜਾਂ ਫਿਰ ਉਹਨਾਂ ਨੂੰ ਜ਼ਮੀਨ ਮਾਫ ਕਰ ਦਿਓ। ਕਿੰਨੀ ਕੁ ਜ਼ਮੀਨ ਹੈ, ਥੋੜੀ ਜਿਹੀ ਪਿੰਡ ਦੀ ਜ਼ਮੀਨ ਹੀ ਮੰਗੀ ਹੈ ਉਹਨਾਂ ਨੇ ਰਹਿਣ ਵਾਸਤੇ, ਕਿੰਨੀ ਕੁ ਜ਼ਮੀਨ ਲੈਂਦੇ ਨੇ, ਜਾਂ ਉਹਨਾਂ ਨੂੰ ਮਾਫ ਕਰ ਦਿਓ, ਜ਼ਮੀਨ ਮਾਫ ਕਰ ਦਿਓ।
ਸੁਨਤ ਜੈਤ ਮਨ ਕੋ ਪਿਓ ਪਾਇਓ,
ਜੈਤ ਪੁਰਾਣਾ ਵੀ ਸੂਰਮਾ ਸੀ, ਉਹ ਕਿਤੇ ਡਰਦਾ ਸੀ ਕਿਸੇ ਦੀ ਆਵਾਜ਼ ਸੁਣ ਕੇ। ਜੈਤ ਪੁਰਾਣੇ ਦੇ ਮਨ ਚ ਵੀ ਬੜਾ ਗੁੱਸਾ ਆਇਆ, ਅੱਗੋਂ ਬੋਲਿਆ,
ਕੋ ਅਸ ਮਮ ਚਿਤ ਪਗ ਜਿਨ ਪਾਇਓ,
ਕੌਣ ਹੈ ਐਸਾ ਜਿਹਨੇ ਮੇਰੀ ਜ਼ਮੀਨ ਵਿੱਚ ਪੈਰ ਪਾਇਆ, ਜਿਹਨੇ ਮੇਰੀ ਜ਼ਮੀਨ ਵਿੱਚ ਪੈਰ ਰੱਖਿਆ ਹੈ।
ਸੁਣਿਓ ਕਿ ਨਹੀਂ ਜਥਾ ਬਲ ਮੇਰਾ,
ਉਹਨਾਂ ਨੇ ਮੇਰਾ ਬਲ ਸੁਣਿਆ ਕਿ ਨਹੀਂ ਸੁਣਿਆ, ਉਹਨਾਂ ਨੂੰ ਮੇਰੀ ਤਾਕਤ ਦਾ ਅੰਦਾਜ਼ਾ ਹੈ ਕਿ ਨਹੀਂ।
ਸਮੁਖ ਨਾਓ ਤੋ ਤੇ ਜੇ ਹੇਰਾ,
ਜਿਹੜਾ ਇੱਕ ਵਾਰੀ ਮੇਰਾ ਬਲ ਵੇਖ ਲੈਂਦਾ ਉਹ ਫਿਰ ਮੇਰੇ ਸਾਹਮਣੇ ਨਹੀਂ ਆਉਂਦਾ, ਉਹ ਇੱਕ ਵਾਰੀ ਮੇਰਾ ਬਲ ਵੇਖਣ ਵਾਲਾ ਫਿਰ ਮੇਰੇ ਸਾਹਮਣੇ ਨਹੀਂ ਖਲੋਂਦਾ।
ਬਸਤਰ ਸ਼ਸਤਰ ਆਨੋ ਅਬ ਮੋਰਾ,
ਲਿਆਓ ਮੇਰੇ ਬਸਤਰ ਸ਼ਸਤਰ ਹੁਣੇ, ਮੇਰੇ ਸ਼ਸਤਰ ਵੀ ਲਿਆਓ ਤੇ ਮੇਰੇ ਬਸਤਰ ਵੀ ਲਿਆਓ।
ਜੀਨ ਸਜਾਏ ਚਪਲ ਬਲ ਘੋੜਾ,
ਸਜਾ ਦਿਓ ਮੇਰਾ ਘੋੜਾ, ਲੋਹੇ ਨਾਲ ਮੜ ਦਿਓ ਮੇਰੇ ਘੋੜੇ ਨੂੰ ਵੀ ਚੰਗੀ ਤਰ੍ਹਾਂ ਸਜਾ ਦਿਓ ਕਾਠੀ ਪਾ ਕੇ।
ਇਮ ਕੈ ਸਭ ਨਰ ਕਰ ਕੈ ਤਿਆਰੀ,
ਇਹਦਾ ਜੈਤ ਪੁਰਾਣੇ ਨੇ ਤਿਆਰੀ ਕਰ ਲਈ, ਆਪਣੇ ਨਾਲ ਕਈ ਬੰਦੇ ਵੀ ਤਿਆਰ ਕਰ ਲਏ ਇਲਾਕੇ ਦੇ।
ਭਰਾਤਾ ਆਦਿਕ ਜੇ ਆਯੁਧ ਧਾਰੀ,
ਜਿਹੜੇ ਇਹਦੇ ਭਰਾ ਆਦਿਕ ਸ਼ਸਤਰ ਧਾਰੀ ਸਨ ਉਹਨਾਂ ਸਾਰੇ ਸ਼ਸਤਰ ਧਾਰੀਆਂ ਨੂੰ ਜੈਤ ਪੁਰਾਣੇ ਨੇ ਆਪਣੇ ਨਾਲ ਇਕੱਠਾ ਕਰ ਲਿਆ।
ਲੜਨ ਹੇਤ ਬਜਵਾਇਸ ਢੋਲੂ,
ਇਹਨੇ ਲੜਨ ਵਾਸਤੇ ਢੋਲ ਵਜਵਾ ਦਿੱਤਾ, ਢੋਲ ਵਜਵਾ ਕੇ ਬੰਦੇ ਇਕੱਠੇ ਕਰ ਲਏ ਵੀ ਆਓ ਅੱਜ ਮੈਨੂੰ ਮਦਦ ਦੀ ਲੋੜ ਹੈ ਤੁਹਾਡੀ ਭਰਾਵਾਂ ਬੰਧੂਆਂ ਦੀ। ਏਦਾਂ ਲੜਨ ਵਾਸਤੇ ਢੋਲ ਵਜਵਾ ਕੇ ਬੰਦੇ ਇਕੱਠੇ ਕਰ ਲਏ।
ਬਲ ਹੰਕਾਰ ਕੇ ਕਹਿ ਕਰ ਬੋਲੂ,
ਕਹਿੰਦੇ ਬੜੇ ਹੰਕਾਰ ਦੇ ਬਲ ਦੇ ਹੰਕਾਰ ਕਰ ਕਰਕੇ ਅਨੇਕਾਂ ਪ੍ਰਕਾਰ ਦੇ ਬੋਲ ਬੋਲਦੇ ਨੇ।
ਨਿਕਸੇ ਵੈਰ ਗ੍ਰਾਮ ਤੇ ਠਾਡੋ,
ਆਪਣੇ ਪਿੰਡ ਚੋਂ ਬਾਹਰ ਨਿਕਲ ਕੇ ਆਇਆ ਜੈਤ ਪੁਰਾਣਾ, अपने नाल दे भरावां बंधुआं नूं नाल लैके बाहर आया है।
लड़बे हेत चाओ चित पाटो,
लड़न दा बड़ा चाओ है। सूरमे ना, सूरमे नूं तां जंग दे मैदान दा चाओ चढ़दा है, इहनूं भी लड़न दा बड़ा चाओ चढ़िया है।
तोमर शक्ति गै शमशेर,
बड़ियां बरछियां शक्तियां बरछे नेजे ढाला होर बड़े बड़े शस्त्र अस्त्र लैके आए हैं।
सिपर तुपक जोधा समशेर,
किसे कुल ढाल है किसे कुल बंदूक है, एदा शेरां दे समान सूरमे त्यार बर त्यार होके निकले ने।
ढोल बजावत चाल उताले,
ढोल बजांदे होए बड़ी उतावले पन नाल काले पन दे नाल जिथे महाराज पिंड च महाराजकियां ने डेरा कीता होया उथे उस पासे नूं वध के आए हैं।
बोलत गर्भ विशाल कराले,
बड़े गर्भ विच हंकार विच बोल दे आउंदे ने।
काले कर्म चंद सुध पाई,
उधर भाई काले ते भाई कर्म चंद नूं खबर होई के जैत पराणा फौज लैके चढ़ आया।
तुरत तैयार पे हेत लड़ाई,
ये भी अगो तैयार हो गए, इन्हां ने भी लड़ाई वास्ते पूरे कमर कसे कर ले।
गम ने गै गै शस्त्र अगारी,
शस्त्र पकड़ पकड़ के रण दे मैदान च जंग दे मैदान च अगे वध वध के आउण लगे।
एक टेक सत गुर की तारी,
इन्हां ने सिर्फ एक गुरु हर राय साहब दी टेक धारण कीती है, इन्हां नूं सिर्फ भरोसा श्री गुरु हर राय साहब जी दा है।
श्री हर राय नाम को लैके,
धन गुरु हर राय साहब, धन गुरु हर राय साहब, एदा महाराज जी दा नां लैके जंग दे मैदान विच डटदे हन।
निकसे वैर कोप मन तैके,
बड़ा कोप बड़ा रोस गुस्सा अपने हिरदे च धारण करके रण मैदान विच आके खलोंदे हन।
जितवें जैत ओज को सारे,
ए गल दा इन्हां नूं सारिआं नूं पता है कि जैत पराणा बड़ा बली आ, उहदे नाल लड़ेगा कौण। ए वी इन्हां नूं मन दे विच डर है हाले कि जैत पराणे नाल कौण लड़ेगा, जैत पराणा बड़ा बली ते ताकतवर है।
कहो कौन जो तिसे सहारे,
पहला केड़ा इहो जिहा बली आ जिहड़ा जैत पराणे दा मुकाबला करके उहनूं सहारे।
पकड़े शक्त खड़ग जब जावे,
जो कि जैत पराणा जदो अपने हाथ विच बरछी ते ढाल लैके आउंदा,
निज तन शस्त्र खाए अर कावे,
ते फिर उहदे सामने खलोना किसे दा आम व्यक्ति दा काम नहीं है, फिर उहदी बरछी दे सामने हुण कौन जावेगा, कौन जाके उहदे वार नूं अपने शरीर ते झल के उहदे ते वार करेगा।
तिस कै बने सहायक सारे,
ते इक बंदा पहला अपने चो कढ लो जिहड़ा जैत पराणे दा मुकाबला करे, उहदी सहायता फिर असीं नाल सारे जणे रल के करांगे इकट्ठे हो के।
मिल बल करो तुरत लिओ मारे,
कहिंदे जिन्नी छेती अपना बल करके जैत पराणे नूं मारन दा सोचणा, होर किसे वाधू बंदे नाल लड़न दी लोड़ नहीं। जे जैत पराणा मारिया गया बाकी आपियां नूं बाकियां नूं भाजड़ पै जाएगी। कहिंदे जैत पराणे नूं मारन वास्ते सारे बल करो जिन्ना छेती मारिया जा सकदा है।
कह सुन कै तारी सब मौन,
कहिंदे इह कह सुन के सारिया ने चुप धारण कर ली। हुण कहिंदे ते हैण वी लड़ो केड़ा लड़ेगा, पर हुण अगे लड़न दा हौसला नहीं करदा वी जैत पराणे दा मुकाबला कौन करे।
प्रथम अगारी अरे सो कौन,
केड़ा पहला जाके जैत पराणे दे सामने अड़ेगा, कौन ओदे सामने जाके खलोवेगा।
धीरज सब के हृदय बिनासा,
ए सुन कल के गे हुण धीरज किथे अंदर ना रहा, हुण जैत पराणे दा मुकाबला कौन करे, हुण किसे अंदर हौसला नहीं रहा।
रिप बल शक्ति ते बड त्रासा,
कहिंदे दुश्मन दी बल दी शक्ति दे सामने डर है, ओदी बरछी दा डर है कि जैत पराणे जी बरछी कोई नहीं चलाउंदा।
श्री हर राय केर तारे आसा,
हुण इक आस रह गई है गुरु हर राय साहब जी दी, सिर्फ गुरु हर राय साहब दा भरोसा है।
सब मैं काले बाक प्रकाशा,
जदों कोई नहीं ना नितरिया अगे कोई नहीं आया, ते फिर उहनां सारिआं विच हौंसला रख के भाई काला जी बोले। भाई काला जी ने हौसला कीता, हौसला करके भाई काला जी बोले,
गुरु बात पर मोए परतीत निश्चे होए ਹਮੋ ਕੀ ਜੀਤ।
ਭਾਈ ਕਾਲਾ ਜੀ ਬੋਲੇ ਕਹਿੰਦੇ ਡਰਨ ਦੀ ਲੋੜ ਨਹੀਂ, ਮੈਨੂੰ ਗੁਰੂ ਦੇ ਬਚਨਾਂ ਤੇ ਪ੍ਰਤੀਤ ਹੈ, ਗੁਰੂ ਦੇ ਬਚਨਾਂ ਤੇ ਭਰੋਸਾ, ਅੱਜ ਜੰਗ ਦੇ ਮੈਦਾਨ ਵਿੱਚ ਜਿੱਤ ਸਾਡੀ ਹੋਵੇਗੀ। ਅੱਜ ਰਣ ਭੂਮੀ ਵਿੱਚ ਜਿੱਤ ਸਾਡੀ ਹੋਵੇਗੀ, ਗੁਰੂ ਦੇ ਬਚਨਾਂ ਤੇ ਮੈਨੂੰ ਪ੍ਰਤੀਤ ਹੈ।
ਬਨੇ ਸਹਾਇਕ ਜੈਤ ਸੰਘਾਰੇ।
ਸਤਿਗੁਰੂ ਜੀ ਆਪ ਸਾਡੀ ਸਹਾਇਤਾ ਕਰਨਗੇ ਜੈਤ ਨੂੰ ਮਾਰਨ ਵਾਸਤੇ।
ਆਪਣੋ ਬਿਰਦ ਵਿਸਾਲ ਸੰਭਾਰੇ।
ਸਤਿਗੁਰੂ ਜੀ ਆਪਣਾ ਬਿਰਦ ਸੰਭਾਲਣਗੇ, ਮੈਨੂੰ ਭਰੋਸਾ ਹੈ।
ਮੈਂ ਸਭ ਤੇ ਅੱਗੇ ਹੋਏ ਲੜੋ।
ਮੈਂ ਸਭ ਤੋਂ ਅੱਗੇ ਹੋ ਕੇ ਲੜਾਂਗਾ, ਮੈਂ ਸਭ ਤੋਂ ਮੂਹਰੇ ਹੋ ਕੇ ਅੱਗੇ ਹੋ ਕੇ ਲੜਾਂਗਾ।
ਹਤੋਂ ਜੈਤ ਕੋ ਕਹਿ ਅਬ ਮਰੋ।
ਜਾਂ ਜੈਤ ਪੁਰਾਣੇ ਨੂੰ ਮਾਰਾਂਗਾ ਤੇ ਜਾਂ ਫਿਰ ਆਪ ਜੰਗ ਦੇ ਮੈਦਾਨ ਵਿੱਚ ਮਰ ਜਾਵਾਂਗਾ।
ਤੁਮ ਸਭ ਭਰਾਤਾ ਬਨੋ ਸਹਾਇਕ।
ਤੁਸੀਂ ਸਾਰੇ ਭਰਾ ਮੇਰੀ ਸਹਾਇਤਾ ਕਰੋ, ਮੇਰੀ ਮਦਦ ਕਰੋ।
ਸਨਮੁਖ ਹੋਏ ਹਤੋ ਖੱਗ ਸਹਾਇਕ।
ਮੈਂ ਸਨਮੁਖ ਹੋ ਕੇ ਆਪਣੀ ਤੇਗ ਨਾਲ ਜੈਤ ਪੁਰਾਣੇ ਦਾ ਸਿਰ ਵੱਢਾਂਗਾ।
ਇਮ ਕਾਲੇ ਕੀ ਨਸ ਉਤਸ਼ਾਹ।
ਏਦਾਂ ਭਾਈ ਕਾਲੇ ਨੇ ਉਤਸ਼ਾਹ ਕੀਤਾ ਲੜਨ ਦਾ, ਇਹਨੇ ਹੌਸਲਾ ਤੇ ਜਿਗਰਾ ਵਿਖਾਇਆ।
ਚਲੇ ਚੌਂਪ ਕਰ ਸਭ ਚਿਤ ਮਾਉ।
ਸਾਰੇ ਨਾਲ ਚੱਲ ਪਏ ਚੌਂਪ ਨਾਲ, ਚਾਉ ਦੇ ਨਾਲ ਇਹਦੇ ਨਾਲ ਨਾਲ ਚੱਲ ਪਏ।
ਖਰੇ ਦੂਰ ਕੁਛ ਤੁਪਕ ਚਲਾਈ।
ਪਹਿਲਾਂ ਥੋੜੇ ਜੇ ਦੂਰ ਖਲੋ ਕੇ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਹਨ।
ਲੜਤ ਪਰਸ ਪਰ ਪੇ ਅਗਵਾਈ।
ਫਿਰ ਲੜਦਿਆਂ ਲੜਦਿਆਂ ਪਰਸ ਪਰ ਆਪਸ ਵਿਚ ਨੇੜੇ ਹੋ ਟੁਕੇ ਹਨ।
ਹਰੇ ਦੇਖ ਜੁੱਤ ਕੋ ਕ੍ਰੁਧਤ ਪਾਰੀ।
ਕਹਿੰਦੇ ਜੰਗ ਦਾ ਮੈਦਾਨ ਭਖਦਾ ਹੋਇਆ ਵੇਖ ਕੇ ਗੁੱਸੇ ਵਿਚ ਆ ਰਹੇ ਨੇ ਸੂਰਮੇ।
ਉੱਚੇ ਬੋਲ ਜੈਤ ਹੰਕਾਰੀ।
ਜੈਤ ਪੁਰਾਣਾ ਬੜੇ ਹੰਕਾਰ ਨਾਲ ਉੱਚੀ ਆਵਾਜ਼ ਵਿਚ ਬੋਲ ਕੇ ਮਹਾਰਾਜਕਿਆਂ ਨੂੰ ਲਲਕਾਰਦਾ।
ਗੈ ਕਰ ਬਰਛੀ ਤੀਛਨ ਪੀਛਨ।
ਹੱਥ ਵਿਚ ਬੜੀ ਤਿੱਖੀ ਬਰਛੀ ਜੈਤ ਪੁਰਾਣੇ ਨੇ ਫੜੀ ਹੋਈ ਹੈ।
ਰਿਸ ਈਛਨ ਤੇ ਕਰਤ ਨਰੀਛਨ।
ਬੜੇ ਗੁੱਸੇ ਦੇ ਨਾਲ ਆਪਣੀ ਬਰਛੀ ਵੱਲ ਵੇਖਦਾ ਤੇ ਦੁਸ਼ਮਣ ਵੱਲ ਵੇਖਦਾ ਹੈ।
ਜਿਮ ਗਜ ਬ੍ਰਿੰਦ ਨਕੇ ਹਰ ਗਿਨੈ।
ਕਹਿੰਦੇ ਜਿਵੇਂ ਬੱਬਰ ਸ਼ੇਰ ਹਜ਼ਾਰਾਂ ਹਾਥੀਆਂ ਨੂੰ ਵੀ ਨਹੀਂ ਗਿਣਦਾ, ਭਾਵੇਂ ਸਾਹਮਣੇ ਸੈਂਕੜੇ ਹਾਥੀ ਵੀ ਆ ਜਾਣ, ਪਰ ਬੱਬਰ ਸ਼ੇਰ ਕਦੇ ਆਪਣੇ ਮਨ ਚ ਡਰ ਨਹੀਂ ਰੱਖਦਾ। ਏਦਾਂ ਜੈਤ ਪੁਰਾਣੇ ਨੂੰ ਵੀ ਕੋਈ ਡਰ ਨਹੀਂ, ਨਿਡਰ ਹੋ ਕੇ ਵੱਧ ਰਿਹਾ।
ਬਿਨ ਡਰ ਤਿਮ ਰਿਪ ਗਨ ਕੋ ਹਨ।
ਉਸੇ ਤਰ੍ਹਾਂ ਆਪਣੇ ਦੁਸ਼ਮਣ ਨੂੰ ਜੰਗ ਦੇ ਮੈਦਾਨ ਚ ਮਾਰਨ ਦਾ ਜਜ਼ਬਾ ਤੇ ਹੌਸਲਾ ਜੈਤ ਪੁਰਾਣਾ ਰੱਖਦਾ।
ਆਯੋ ਸਨਮੁਖ ਸ਼ਕਤੇ ਉਠਾਏ।
ਹੱਥ ਵਿਚ ਬਰਛੀ ਫੜੀ ਹੋਈ ਜੈਤ ਪੁਰਾਣਾ ਅੱਗੇ ਵੱਧ ਕੇ ਆ ਰਿਹਾ।
ਦੇਤ ਤ੍ਰਾਸ ਕੋ ਸ਼ਤਰੂ ਦਬਾਏ।
ਆਪਣੇ ਦੁਸ਼ਮਣ ਨੂੰ ਡਰ ਦਿੰਦਾ, ਡਰਾਵਾ ਦੇ ਕੇ ਅੱਗੇ ਨੂੰ ਵੱਧ ਕੇ ਆ ਰਿਹਾ।
ਕਾਲੇ ਤਬੇ ਬਿਲੋ ਕੇ ਉਹ ਆਵਤ।
ਕਹਿੰਦੇ ਭਾਈ ਕਾਲੇ ਨੇ ਜੈਤ ਪੁਰਾਣੇ ਨੂੰ ਅੱਗੇ ਵੱਧਦਾ ਆਉਂਦਾ ਵੇਖਿਆ ਕਿ ਹੱਥ ਚ ਬਰਛੀ ਫੜੀ ਹੋਈ ਵਧਿਆ ਆ ਰਿਹਾ।
ਅਧਕ ਬਲੀ ਅਮਰੇ ਪਟ ਕਾਵਤ।
ਇਹ ਬੜਾ ਬਲੀ ਹੈ ਤੇ ਸਾਡੇ ਕਈ ਸੂਰਮਿਆਂ ਨੂੰ ਜ਼ਖਮੀ ਕਰਦਾ ਮਾਰਦਾ ਹੋਇਆ ਆ ਰਿਹਾ।
ਸ਼੍ਰੀ ਆਰ ਰਾਏ ਅਰਾਧਨ ਕਰੇ।
ਭਾਈ ਕਾਲੇ ਨੇ ਸ੍ਰੀ ਗੁਰੂ ਹਰ ਰਾਏ ਸਾਹਿਬ ਦੀ ਆਰਾਧਨਾ ਕੀਤੀ। ਧੰਨ ਗੁਰੂ ਹਰ ਰਾਏ ਸਾਹਿਬ, ਮਹਾਰਾਜ ਹੁਣ ਮੇਰੀ ਸਹਾਇਤਾ ਕਰੋ।
ਬਨੋ ਸਹਾਇਕ ਨਿਜ ਬਲ ਤਰੇ।
ਮਹਾਰਾਜ ਹੁਣ ਮੈਂ ਵਧਣ ਲੱਗਾ ਜੈਤ ਪੁਰਾਣੇ ਵੱਲ, ਤੁਸੀਂ ਆਪ ਕਿਰਪਾ ਕਰਕੇ ਮੇਰੀ ਸਹਾਇਤਾ ਕਰੋ। ਤੁਸੀਂ ਵਚਨ ਕੀਤਾ ਸੀ ਕਿ ਰਣ ਤੱਤੇ ਵਿੱਚ ਜੈਤ ਪੁਰਾਣੇ ਨੂੰ ਮਾਰਨ ਵੇਲੇ ਅਸੀਂ ਆਪ ਤੁਹਾਡੀ ਮਦਦ ਕਰਾਂਗੇ।
ਆਪਣੋ ਬਿਰਦ ਸੰਭਾਰਨ ਕੀਨ।
ਇੱਧਰ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਅਰਦਾਸ ਸੁਣ ਲਈ ਭਾਈ ਕਾਲੇ ਦੀ, ਤੇ ਭਾਈ ਕਾਲੇ ਦੀ ਅਰਦਾਸ ਸੁਣ ਕੇ ਮਹਾਰਾਜ ਜੀ ਨੇ ਆਪਣਾ ਬਿਰਦ ਸੰਭਾਲਿਆ।
ਰੱਛਾ ਹਿਤ ਪਹੁੰਚੇ ਜਨ ਚੀਨ।
ਮਹਾਰਾਜ ਜੀ ਗੁਪਤ ਰੂਪ ਦੇ ਵਿੱਚ, ਸਰੀਰ ਕਰਕੇ ਨਹੀਂ, ਗੁਪਤ ਰੂਪ ਵਿੱਚ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਆਪਣੇ ਸੇਵਕ ਦੀ ਰੱਖਿਆ ਕਰਨ ਵਾਸਤੇ ਰਣ ਭੂਮੀ ਵਿੱਚ ਜੰਗ ਦੇ ਮੈਦਾਨ ਵਿੱਚ ਆ ਪਹੁੰਚੇ ਹਨ।
ਜੈ ਤਰ ਕਾਲੇ ਕੋ ਪਟ ਪੇਰ।
ਭਾਈ ਕਾਲੇ ਤੇ ਜੈਤ ਪੁਰਾਣੇ ਦੋਹਾਂ ਦਾ ਭੇੜ ਹੋਣ ਲੱਗਾ, ਦੋਹਾਂ ਦਾ ਯੁੱਧ ਹੋਣ ਲੱਗਾ।
ਪਰਿਓ ਸੁਗਾੜ ਹੋਤ ਪਾਨੇਰ।
ਬੜਾ ਗਾੜਾ ਕੁੱਪ ਜੰਗ ਹੋਣ ਲੱਗਾ, ਬੜੀ ਤੇਜ਼ੀ ਨਾਲ ਸੂਰਮੇ ਇੱਕ ਦੂਜੇ ਦੇ ਨੇੜੇ ਢੁਕਣ ਲੱਗੇ।
ਬਰਛੀ ਜਬ ਉਭਾਰ ਕਰ ਉੱਚੋ,
ਐਤ ਪ੍ਰਾਣੇ ਨੇ ਬਰਛੀ ਉਭਾਰੀ ਆਪਣੀ, ਬਰਛੀ ਉਭਾਰ ਕੇ ਉੱਚੀ ਕਰਕੇ ਜਦੋਂ ਚਲਾਣ ਲੱਗਾ,
ਹਤਨ ਏਤ ਕਰ ਨਿਕਟ ਪਹੁੰਚੋ,
ਕਹਿੰਦੇ ਮਾਰਨ ਵਾਸਤੇ ਬਰਛੀ ਜਦੋਂ ਭਾਈ ਕਾਲੇ ਦੇ ਨੇੜੇ ਪਹੁੰਚਿਆ,
ਚਤੁਰ ਬੀਰ ਗੁਰ ਤੁਰਤ ਪਠਾਏ।
ਗੁਰੂ ਹਰਿ ਰਾਏ ਸਾਹਿਬ ਨੇ ਆਪਣੇ ਚਾਰ ਯੋਧੇ ਪਹਿਲਾਂ ਭੇਜ ਦਿੱਤੇ, ਚਤੁਰ ਬੀਰ ਚਾਰ ਬੀਰ ਪਹਿਲਾਂ ਭੇਜੇ ਮਦਦ ਕਰਨ ਵਾਸਤੇ।
ਤਿੰਨ ਮੈਂ ਦੁਆ ਪਾਇਨ ਲਪਟਾਏ,
ਕਹਿੰਦੇ ਉਹਨਾਂ ਚਾਰਾਂ ਬੀਰਾਂ ਵਿੱਚੋਂ ਦੋ ਬੀਰ ਜੈਤ ਪ੍ਰਾਣੇ ਦੇ ਪੈਰਾਂ ਨਾਲ ਲਟਕ ਗਏ, ਉਹਦੇ ਪੈਰਾਂ ਨੂੰ ਖਿੱਚਣ ਲੱਗ ਪਏ।
ਦੁਆ ਪੁਜ ਦੰਡਨ ਕੋ ਗੈ ਦੋਏ,
ਦੋ ਬੀਰਾਂ ਨੇ ਉਹਦੀਆਂ ਬਾਹਾਂ ਨੂੰ ਪਕੜ ਲਿਆ, ਡੋਲਿਆਂ ਨੂੰ ਪਕੜ ਲਿਆ।
ਜੈਤ ਓਜ ਕੋ ਰੋਕਤ ਸੋਏ,
ਤਾਂ ਜੈਤ ਪ੍ਰਾਣੇ ਦੇ ਬਲ ਨੂੰ ਨਾ ਚਾਰਾਂ ਬੀਰਾਂ ਨੇ ਰੋਕਣ ਦਾ ਯਤਨ ਕੀਤਾ।
ਤਉ ਬੇਗ ਤੇ ਸ਼ਕਤ ਪ੍ਰਹਾਰੀ,
ਫਿਰ ਵੀ ਇੰਨੀ ਜਾਨ ਸੀ ਉਹਦੇ ਵਿੱਚ ਵੀ ਚਾਰ ਬੀਰ ਰੋਕ ਰਹੇ ਨੇ ਉਹਨੂੰ, ਫਿਰ ਵੀ ਇੰਨਾ ਬਲ ਸੀ ਉਹਦੀਆਂ ਬਾਹਾਂ ਵਿੱਚ ਕਿ ਉਹਨੇ ਬੜੇ ਜ਼ੋਰ ਨਾਲ ਬਰਛੀ ਦਾ ਵਾਰ ਕੀਤਾ।
ਤਬ ਗੁਰ ਐਰਣ ਕੀਨੇ ਅਗਾਰੀ,
ਗੁਰੂ ਹਰਿ ਰਾਏ ਸਾਹਿਬ ਨੇ ਵੇਖਿਆ ਵੀ ਜੇ ਹੁਣ ਬਰਛੀ ਨਾ ਰੋਕੀ ਇਹਨੇ ਕਾਲੇ ਨੂੰ ਮਾਰ ਦੇਣਾ। ਤੋ ਮਹਾਰਾਜ ਜੀ ਦੇ ਹੱਥ ਵਿੱਚ ਲੋਹੇ ਦੀ ਇੱਕ ਐਰਨ ਸੀ, ਐਰਨ ਦਾ ਲੋਹੇ ਦਾ ਟੁਕੜਾ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਹਦੀ ਬਰਛੀ ਦੇ ਮੂੰਹ ਦੇ ਅੱਗੇ ਕਰ ਦਿੱਤਾ।
ਮੁਖ ਮੈਂ ਮਾਰਨ ਵਾਰ ਚਲਾਇਓ,
ਮੂੰਹ ਦੇ ਉੱਤੇ ਵਾਰ ਕੀਤਾ, ਜੈਤ ਪ੍ਰਾਣੇ ਨੇ ਭਾਈ ਕਾਲੇ ਦੇ ਮੂੰਹ ਦੇ ਤੱਕ ਕੇ ਵਾਰ ਚਲਾਇਆ।
ਰੁਕਿਓ ਨਾ ਬੀਰਨ ਤੇ ਟਿਗ ਆਇਓ,
ਪਰ ਕਹਿੰਦੇ ਉਹ ਰੁਕਿਆ ਨਹੀਂ ਗਿਆ ਬੀਰਾਂ ਦੇ ਕੋਲੋਂ ਵੀ, ਜਿਹੜੇ ਬੀਰ ਲਟਕ ਰਹੇ ਸੀ ਨਾ ਦੋ ਲੱਤਾਂ ਨਾਲ ਦੋ ਬਾਹਾਂ ਨਾਲ, ਉਹ ਰੁਕਿਆ ਵੀ ਕਿਸੇ ਦੇ ਰੁਕੇ ਨਹੀਂ, ਜੈਤ ਪ੍ਰਾਣਾ ਫਿਰ ਵੀ ਬਲ ਦੇ ਨਾਲ ਅੱਗੇ ਵੱਧ ਕੇ ਆਇਆ।
ਐਰਨ ਕੋ ਬੇਦਨ ਕਰ ਗਈ,
ਕਹਿੰਦੇ ਉਹ ਜਿਹੜੀ ਲੋਹੇ ਦੀ ਐਰਨ ਸੀ ਨਾ ਉਹਨੂੰ ਵੀ ਵਿੰਨ ਕੇ ਪਾਰ ਚਲੀ ਗਈ ਬਰਛੀ।
ਗੁਰੂ ਹਥੇਰੀ ਲਾਗਤ ਪਈ,
ਕਹਿੰਦੇ ਉਹ ਬਰਛੀ ਦੀ ਚੁੰਜ ਗੁਰੂ ਹਰਿ ਰਾਏ ਸਾਹਿਬ ਦੀ ਤਲੀ ਵਿੱਚ ਲੱਗ ਗਈ, ਸਤਿਗੁਰਾਂ ਦੀ ਤਲੀ ਵਿੱਚ ਉਹ ਬਰਛੀ ਖੁੱਭ ਗਈ।
ਤਹਾਂ ਸਾਂਗ ਕੀ ਨੋਕ ਥਿਰੀ ਐ,
ਕਹਿੰਦੇ ਉੱਥੇ ਹੀ ਉਹ ਬਰਛੀ ਦੀ ਨੋਕ ਟਿਕ ਗਈ, ਰੁਕ ਗਈ ਜਦੋਂ ਗੁਰੂ ਹਰਿ ਰਾਏ ਸਾਹਿਬ ਦੀ ਤਲੀ ਵਿੱਚ ਲੱਗੀ।
ਰੁਕਿਓ ਬੇਗ ਬਿਬਦ ਨਾ ਕਰੀ ਐ,
ਕਹਿੰਦੇ ਏਦਾਂ ਰੋਕ ਲਿਆ ਜੈਤ ਪ੍ਰਾਣੇ ਦੀ ਬਰਛੀ ਦੇ ਵਾਰ ਨੂੰ ਰੋਕ ਲਿਆ।
ਤਉ ਧਕੇਲਾ ਬਲ ਤੇ ਲਾਗਾ,
ਫਿਰ ਵੀ ਇੰਨੇ ਜ਼ੋਰ ਦਾ ਧੱਕਾ ਲੱਗਾ ਬਲ ਦੇ ਨਾਲ ਭਾਈ ਕਾਲੇ ਦੇ ਮੂੰਹ ਤੇ।
ਤੋਰੇ ਦੰਤ ਗਿਰੇ ਤਬ ਆਗਾ,
ਕਹਿੰਦੇ ਕਾਲੇ ਦੇ ਮੂੰਹ ਤੇ ਫਿਰ ਵੀ ਇੰਨੇ ਜ਼ੋਰ ਨਾਲ ਧਕੇਲਾ ਲੱਗਾ ਵੀ ਉਹਦੇ ਦੋ ਦੰਦ ਟੁੱਟ ਗਏ ਕਾਲੇ ਦੇ, ਭਾਈ ਕਾਲੇ ਦੇ ਜਿਹੜੇ ਮੂੰਹ ਦੇ ਦੋ ਦੰਦ ਸਨ ਕਹਿੰਦੇ ਉਹ ਟੁੱਟ ਕੇ ਇੰਨੇ ਜ਼ੋਰ ਦਾ ਧੱਕਾ ਲੱਗਾ।
ਨਿਫਲ ਵਾਰ ਕਾਲੇ ਤਬ ਜਾਨਾ,
ਪਰ ਭਾਈ ਕਾਲੇ ਨੇ ਵੇਖਿਆ ਵੀ ਜੈਤ ਪ੍ਰਾਣੇ ਦਾ ਵਾਰ ਖਾਲੀ ਚਲਾ ਗਿਆ, ਵਾਰ ਉਹਦਾ ਖਾਲੀ ਚਲਾ ਗਿਆ ਹੈ।
ਕਹਿਤ ਲੋਕ ਇਹ ਬਲੀ ਮਾਨਾ,
ਇੱਥੋਂ ਹੀ ਹੌਸਲਾ ਵੱਧ ਗਿਆ ਕਾਲੇ ਦਾ, ਕਹਿੰਦੇ ਮੈਂ ਤਾਂ ਸੁਣਿਆ ਸੀ ਲੋਕ ਕਹਿੰਦੇ ਸੀ ਜੈਤ ਪ੍ਰਾਣਾ ਬਲੀ ਬੜਾ, ਇਹਦੀਆਂ ਬਾਹਾਂ ਵਿੱਚ ਬਾਲੀ ਬੜਾ, ਇਹਦੇ ਚ ਤਾਂ ਜ਼ੋਰ ਹੈ ਹੀ ਕੋਈ ਨੀ। ਉਹਨੂੰ ਇਹ ਨੀ ਸੀ ਪਤਾ ਕਿ ਇਹਦਾ ਜ਼ੋਰ ਚਾਰ ਬੀਰਾਂ ਨੇ ਰੋਕਿਆ ਹੋਇਆ, ਇਹਦਾ ਜ਼ੋਰ ਗੁਰੂ ਹਰਿ ਰਾਏ ਸਾਹਿਬ ਨੇ ਅੱਗੇ ਢਾਲ ਕੀਤੀ ਹੋਈ ਹੈ, ਐਰਨ ਕੀਤੀ ਹੋਈ ਆ, ਉਹਦੇ ਧੱਕਾ ਹੀ ਥੋੜਾ ਜਿਹਾ ਲੱਗਾ ਤੇ ਦੋ ਦੰਦ ਟੁੱਟ ਗਏ ਨੇ। ਜੇ ਕਿਤੇ ਸਤਿਗੁਰੂ ਜੀ ਨਾ ਰੋਕਦੇ ਤੇ ਫਿਰ ਕਾਲੇ ਦਾ ਕੀ ਬਣਦਾ, ਪਰ ਕਾਲੇ ਦਾ ਹੌਸਲਾ ਵੱਧ ਗਿਆ ਇਹ ਵੇਖ ਕੇ ਵੀ ਜੈਤ ਪ੍ਰਾਣੇ ਵਿੱਚ ਤਾਂ ਲੋਕ ਕਹਿੰਦੇ ਨੇ ਵੀ ਬੜਾ ਬਲ ਸੀ ਪਰ ਇਹਦੇ ਚ ਤਾਂ ਕੋਈ ਬਲ ਨਜ਼ਰ ਨਹੀਂ ਆਉਂਦਾ।
ਹਤੀ ਸੰਗ ਤੇ ਕੁਛ ਨਾ ਸਰਿਓ,
ਇਹਦੇ ਕੋਲੋਂ ਬਰਛੀ ਦਾ ਵਾਰ ਕੀਤਿਆਂ ਕੁਝ ਨਹੀਂ ਸਰ ਸਕਿਆ।
ਆਪਣੋ ਬਲ ਇਨ ਸਕਲ ਕਰਿਓ,
ਇਹਨੇ ਆਪਣਾ ਸਾਰਾ ਬਲ ਲਾ ਲਿਆ, ਸਾਰਾ ਜ਼ੋਰ ਲਾ ਲਿਆ।
ਆਪਣੋ ਵਾਰ ਕਰੋ ਅਬ ਇਸ ਕੋ,
ਹੁਣ ਮੈਂ ਆਪਣਾ ਵਾਰ ਕਰਾਂ, ਹੁਣ ਮੈਂ ਆਪਣਾ ਵਾਰ ਕਰਕੇ ਇਹਦੇ ਤੇ ਝਟਕਾ ਕਰਾਂ।
ਇਮ ਵਿਚਾਰ ਕਰ ਦੀਰਗ ਰਿਸਕੋ,
ਏਦਾਂ ਵਿਚਾਰ ਕਰਕੇ ਭਾਈ ਕਾਲੇ ਨੇ ਬੜੇ ਰੋਸ ਵਿੱਚ ਗੁੱਸੇ ਵਿੱਚ ਆ ਕੇ
ਖੈਂਚ ਖੜਗ ਕਰ ਬਲ ਤੇ ਚਾਰੇ,
ਬੜੇ ਜ਼ੋਰ ਨਾਲ ਆਪਣੀ ਤੇਗ ਦਾ ਵਾਰ ਕੀਤਾ ਤੇ ਤੇਗ ਜ਼ੋਰ ਨਾਲ ਚਲਾਈ।
ਬਹਿਓ ਜਨੇਊ ਕੇ ਸਮ ਮਾਰਿਓ,
ਕਹਿੰਦੇ ਜਿਵੇਂ ਜਨੇਊ ਵਹਿੰਦਾ ਨਾ ਜਨੇਊ ਵਾਰ ਹੁੰਦਾ, ਜਨੇਊ ਵਾਰ ਕਰਕੇ ਇਹਨੂੰ ਧੜ ਤੋਂ ਕੱਟ ਦਿੱਤਾ।
ਗਿਰਿਓ ਤੁਰਤ ਜਿਮ ਬਾਯੂ ਬਹੇ।
ਧੜ ਤੋਂ ਕੱਟ ਕੇ ਜ਼ਮੀਨ ਤੇ ਏਦਾਂ ਸੁੱਟ ਦਿੱਤਾ ਜਿਵੇਂ ਹਵਾ ਨਾਲ ਕੋਈ ਵੱਡਾ ਜਿਹਾ ਦਰਖਤ ਟੁੱਟ ਕੇ ਡਿੱਗ ਪੈਂਦਾ ਹੈ।
ਬ੍ਰਿਛ ਪੁਰਾਨੋ ਗਿਰ ਨੋ ਲਏ,
ਜਿਵੇਂ ਕੋਈ ਪੁਰਾਣਾ ਜਿਹਾ ਦਰਖਤ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ ਹੋਵੇ।
ਸ਼੍ਰੋਣਤ ਪਸਰੇ ਉਹ ਅਵਨੀ ਸਾਰੇ,
ਖੂਨ ਦੇ ਨਾਲ ਸਾਰੀ ਧਰਤੀ ਲੱਥ ਪੱਥ ਹੋ ਗਈ।
ਪਰੇ ਉਹ ਪ੍ਰਿਥੀ ਪਰ ਪਾਉ ਪਸਾਰੇ,
ਜ਼ਮੀਨ ਦੇ ਉੱਤੇ ਪਾਂ ਪਸਾਰ ਕੇ ਜੈਤ ਪ੍ਰਾਣਾ ਸੌ ਗਿਆ, ਮਾਨੋ ਜਿਵੇਂ ਕਦੇ ਉੱਠਿਆ ਹੀ ਨਾ ਹੋਵੇ।
ਮਰਿਓ ਜੈਤ ਕੋ ਦੇਖ ਸੋ ਭਰਾਤਾ,
ਜਦੋਂ ਜੈਤ ਪ੍ਰਾਣਾ ਜੰਗ ਦੇ ਮੈਦਾਨ ਚ ਮਾਰਿਆ ਗਿਆ ਇਹਦੇ ਭਰਾਵਾਂ ਨੇ ਵੇਖਿਆ।
ਹਟੇ ਤੁਰਤ ਲੱਖ ਕਰ ਗੁਰ ਤ੍ਰਾਤਾ,
ਉਹ ਸਾਰੇ ਡਰ ਕੇ ਨੱਠ ਗਏ ਵੀ ਹੁਣ ਅਸੀਂ ਕੀ ਲੜ ਕੇ ਇੱਥੇ ਲੈਣਾ ਜੇ ਜੈਤ ਪ੍ਰਾਣਾ ਮਾਰਿਆ ਗਿਆ।
ਕਾਲੇ ਆਦਿਕ ਤਰਿਓ ਆਨੰਦ,
ਇਹ ਤਾਂ ਭਾਈ ਕਾਲਾ ਜੀ ਆਦਿਕ ਸਾਰੇ ਬੜੇ ਆਨੰਦਿਤ ਹੋਏ।
ਆਏ ਸੋ ਡੇਰੇ ਮੈਂ ਮਿਲ ਬ੍ਰਿੰਦ,
ਇਹ ਸਾਰੇ ਆਪਣੇ ਡੇਰੇ ਵਿੱਚ ਜੰਗ ਜਿੱਤ ਕੇ ਫਤਿਹ ਪ੍ਰਾਪਤ ਕਰਕੇ ਵਾਪਸ ਮੁੜੇ ਨੇ। ਔਰ ਆ ਕੇ ਆਪਣਾ ਪਿੰਡ ਬੰਨਿਆ ਮਹਾਰਾਜ ਪਿੰਡ, ਜੋ ਬੜਾ ਵੱਡਾ ਪਿੰਡ ਹੈ, ਪਟਿਆਲੇ ਦੇ ਰਾਜਿਆਂ ਦਾ ਜੱਦੀ ਪਿੰਡ ਹੈ, ਉਹ ਪਿੰਡ ਆ ਕੇ ਇਹਨਾਂ ਨੇ ਵਸਾਇਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।